ਭਾਈ ਗੁਰਦਾਸ ਸਾਹਿਬ ਕਾਂਸ਼ੀ ਦੇ ਰਹਿਣ ਵਾਲੇ ਪੰਡਤਾਂ ਨੂੰ ਵਿਦਵਾਨਾਂ ਨੂੰ ਚਰਚਾ ਕਰਕੇ ਦੱਸ ਰਹੇ ਨੇ ਵਾਹਿਗੁਰੂ ਗੁਰਮੰਤਰ ਉੱਤਮ ਕਿਵੇਂ ਹੈ, ਵਾਹਿਗੁਰੂ ਗੁਰਮੰਤਰ ਦੀ ਵਡਿਆਈ ਕੀ ਹੈ। ਉਹ ਕੱਲ ਦੀ ਕਥਾ ਚ ਆਪਾਂ ਵਿਸਥਾਰ ਸਹਿਤ ਸਰਵਣ ਕੀਤੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਦੱਸੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉੱਤਮ ਬਾਣੀ ਹੈ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਦੁਨੀਆਂ ਦੀਆਂ ਜਿੰਨੀਆਂ ਬਾਣੀਆਂ ਨੂੰ ਨਾ ਬਾਣੀਆਂ ਚ ਸ਼੍ਰੋਮਣੀ ਬਾਣੀ ਹੈ। ਧੰਨ ਗੁਰੂ ਨਾਨਕ ਸਾਹਿਬ ਨੇ ਬੜੀ ਦਇਆ ਕਰਕੇ ਕਿਰਪਾ ਕਰਕੇ ਸੰਸਾਰ ਦੇ ਵਿੱਚ ਸੱਚਖੰਡ ਚ ਲਿਆਂਦੀ ਹੈ ਨਿਰੰਕਾਰ ਦੀ ਬਾਣੀ। ਸੁਣ ਕੇ ਪੰਡਤਾਂ ਦੇ ਮਨ ਸੰਸਾ ਰਹਿਤ ਹੋ ਗਏ। ਸ੍ਰੀ ਅੰਮ੍ਰਿਤਸਰ ਸਾਹਿਬ ਬਾਰੇ ਇਹਨਾਂ ਪੁੱਛਿਆ ਇਹ ਉੱਤਮ ਕਿਵੇਂ ਹੈ, ਤੀਰਥਾਂ ਦਾ ਰਾਜਾ। ਆਖਿਆ ਇੱਥੇ 68 ਦੇ 68 ਤੀਰਥ ਆ ਕੇ ਆਪਣਾ ਨਿਵਾਸ ਰੱਖਦੇ ਹੈ, ਇਸ਼ਨਾਨ ਕਰਦੇ ਅੰਮ੍ਰਿਤਸਰ ਸਰੋਵਰ ਚ। ਇਹ ਨਾਮ ਦਾ ਤੀਰਥ ਹੈ ਕਿਉਂਕਿ ਇੱਥੇ ਹਰ ਵੇਲੇ ਹਰੀ ਨਾਮ ਦਾ ਉਚਾਰਨ ਹੋ ਰਿਹਾ, ਹਰ ਵੇਲੇ ਹਰੀ ਪਰਮੇਸ਼ਰ ਅਕਾਲ ਪੁਰਖ ਦੀ ਗੁਰਬਾਣੀ ਦਾ ਕੀਰਤਨ ਹੋ ਰਿਹਾ ਤੇ ਕੀਰਤਨ ਹੁੰਦਿਆਂ ਹੁੰਦਿਆਂ ਇਹ ਜਗ੍ਹਾ ਸਿੱਧ ਹੋ ਗਈ ਹੈ। ਇਹ ਮਹਾਨ ਪਵਿੱਤਰ ਤੀਰਥ ਹੈ। ਇਹਦੀ ਮਹਿਮਾ ਕਰਦਿਆਂ ਪੰਜਵੇਂ ਪਾਤਸ਼ਾਹ ਨੇ ਕਿਹਾ ਡੱਠੇ ਸਭੇ ਥਾਂ ਨਹੀਂ ਤੁਧ ਜਿਹਾ, ਬਦੋ ਪੁਰਖ ਵਿਧਾਤਾ ਹੈ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ, ਹਰ ਹਾਂ ਨਾਨਕ ਕਸਮ ਲਜਾਏ ਨਹਾਇਆ ਰਾਮਦਾਸ ਸਰ। ਇਹ ਮਹਾਨ ਤੀਰਥ ਹੈ, ਇਹ ਉੱਤਮ ਤੀਰਥ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚੌਥੇ ਸਵਰੂਪ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਤੀਰਥ ਪ੍ਰਗਟ ਕੀਤਾ ਸੰਸਾਰ। ਤੋ ਨਮਸਕਾਰ ਹੈ ਐਸੇ ਮਹਾਨ ਤੀਰਥ ਨੂੰ ਜੋ ਤੀਰਥਾਂ ਦਾ ਰਾਜਾ ਹੈ। ਭਾਈ ਸਾਹਿਬ ਜੀ ਦੇ ਬਚਨ ਇਹਨਾਂ ਸਾਰੇ ਪੰਡਤਾਂ ਸੰਨਿਆਸੀਆਂ ਜੋਗੀ ਜਿਹੜੇ ਵੀ ਆਏ ਸੀ ਸਭ ਨੇ ਸੁਣੇ। ਭਾਈ ਸਾਹਿਬ ਦੇ ਬਚਨ ਐਸੇ ਕਮਾਲ ਦੇ ਬਚਨ ਸਨ ਕਿ ਸੁਣਨ ਵਾਲਿਆਂ ਦੇ ਉੱਤੇ ਅਸਰ ਹੋਇਆ ਉਹਨਾਂ ਬਚਨਾਂ ਦਾ, ਉਹਨਾਂ ਦੇ ਮਨਾਂ ਦੇ ਸਾਰੇ ਸੰਸੇ ਨਿਰਵਿਰਤ ਹੋ ਗਏ, ਸੰਦੇਹ ਰਹਿਤ ਹੋ ਕੇ ਭਰਮ ਰਹਿਤ ਹੋ ਕੇ ਗੁਰੂ ਘਰ ਦੇ ਆਸ਼ੇ ਨੂੰ ਸਮਝਿਆ। ਉਹਨਾਂ ਵਿੱਚੋਂ ਕਿਤਨਿਆਂ ਨੇ ਗੁਰੂ ਕੀ ਸਿੱਖੀ ਨੂੰ ਧਾਰਨ ਕੀਤਾ, ਵਾਹਿਗੁਰੂ ਗੁਰਮੰਤਰ ਦਾ ਜਾਪ ਜਪਣ ਲੱਗ ਪਏ। ਜਦੋਂ ਵਾਹਿਗੁਰੂ ਨਾਮ ਦੀ ਮਹਿਮਾ ਸੁਣੀ ਵੀ ਕਿੱਡੀ ਵੱਡੀ ਭਾਰੀ ਮਹਿਮਾ ਹੈ, ਫਿਰ ਸੁਣਾਉਣ ਵਾਲੇ ਵੀ ਭਾਈ ਗੁਰਦਾਸ ਸਾਹਿਬ ਹੋਣ ਤੇ ਕੈਸੀ ਕਲਾ ਵਰਤੀ ਹੋਵੇਗੀ ਉੱਥੇ। ਜਦੋਂ ਸੁਣਾਉਣ ਵਾਲੇ ਭਾਈ ਸਾਹਿਬ ਭਾਈ ਗੁਰਦਾਸ ਜੀ ਹੋਣ ਤੇ ਸੁਣਨ ਵਾਲੇ ਆਮ ਜਨ ਸਧਾਰਨ ਲੋਕ, ਉਹ ਵੀ ਸਧਾਰਨ ਨਹੀਂ ਬੜੇ ਬੜੇ ਵਿਦਵਾਨ ਪੰਡਿਤ ਸੀ, ਜਦੋਂ ਸੁਣਿਆ ਸਭ ਦੇ ਮਨ ਦੇ ਵਿੱਚ ਵਾਹਿਗੁਰੂ ਗੁਰਮੰਤਰ ਪ੍ਰਤੀ ਭਰੋਸਾ ਬਣ ਗਿਆ, ਉਹ ਵੀ ਵਾਹਿਗੁਰੂ ਜਪਣ ਲੱਗ ਪਏ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੇ ਦਰ ਘਰ ਦੀ ਸਮਰਥ ਕਥਾ ਨੂੰ ਸਰਵਣ ਕਰੀਏ। ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਜੈ ਗੁਰਦਾਸ ਵਿਮਲ ਮਤ ਗਿਆਨੀ।
ਜਦੋਂ ਭਾਈ ਗੁਰਦਾਸ ਜੀ ਨੇ ਬਚਨ ਕੀਤੇ ਨਾ ਸੁਣੇ, ਸਭ ਦੀ ਰਸਨਾ ਤੋਂ ਨਿਕਲਿਆ ਭਾਈ ਗੁਰਦਾਸ ਸਾਹਿਬ ਜੀ ਆਪ ਜੀ ਦੀ ਜੈ ਹੋਵੇ ਜੈ ਹੋਵੇ। ਆਪ ਜੀ ਇਤਨੀ ਸ਼ੁੱਧ ਬਿਮਲ ਮਤ ਦੇ ਧਾਰਨੀ ਮਹਾਂਪੁਰਖ ਹੋ, ਇਹ ਸਾਨੂੰ ਅੱਜ ਪਤਾ ਲੱਗਾ। ਤੁਹਾਡੇ ਨਾਮ ਬਾਰੇ ਸੁਣਿਆ ਸੀ, ਪਹਿਲਾਂ ਮਨ ਚ ਸੰਸਾ ਸੀ ਸੰਦੇਹ ਸੀ ਕਿ ਜਿਹੜਾ ਕਾਂਸ਼ੀ ਦਾ ਰਾਜਾ ਹੈ ਉਹ ਇਹਨਾਂ ਦਾ ਸੇਵਕ ਬਣ ਗਿਆ ਤਾਂ ਸਾਰੇ ਲੋਕ ਇਹਨਾਂ ਦੇ ਸੇਵਕ ਬਣ ਰਹੇ ਆ, ਪਰ ਅੱਜ ਅਸੀਂ ਜਾਣ ਲਿਆ ਵੀ ਕਿਉਂ ਆ ਕੇ ਤੁਹਾਡੀ ਸ਼ਗਿਰਦੀ ਧਾਰਨ ਕਰ ਰਹੇ ਨੇ ਲੋਕ, ਕਿਉਂ ਗੁਰੂ ਕੀ ਸਿੱਖੀ ਨੂੰ ਧਾਰਨ ਕਰ ਰਹੇ ਨੇ। ਉਹਦਾ ਕਾਰਨ ਅੱਜ ਤੁਹਾਡੀ ਸੰਗਤ ਵਿੱਚ ਆ ਕੇ ਪਤਾ ਲੱਗਾ ਤੁਹਾਡੇ ਬਚਨ ਸੁਣ ਕੇ।
ਅਬ ਹਮਰੀ ਮਨ ਨਿਸ਼ਚੈ ਠਾਨੀ।
ਹੁਣ ਸਾਡੀ ਮਤ ਵਿੱਚ ਇਸ ਗੱਲ ਦਾ ਨਿਸ਼ਚਾ ਹੋ ਗਿਆ ਹੈ ਕਿ ਗੁਰੂ ਨਾਨਕ ਸਾਹਿਬ ਦਾ ਘਰ ਉੱਤਮ ਘਰ ਹੈ।
ਤੁਮ ਤੇ ਸੰਸੇ ਗਿਓ ਹਮਾਰਾ।
ਭਾਈ ਸਾਹਿਬ ਜੀ ਆਪ ਜੀ ਦੇ ਬਚਨ ਸੁਣ ਕੇ ਸਾਡੇ ਮਨ ਦਾ ਸੰਸਾ ਚਲਾ ਗਿਆ, ਸਾਡੇ ਸਾਰੇ ਸੰਦੇਹ ਹਿਰਦੇ ਚੋਂ ਦੂਰ ਹੋ ਗਏ ਹਨ।
ਬਿਬਦ ਬੇਦ ਬਿਦ ਕੀਓ ਉਚਾਰਾ।
ਆਪ ਜੀ ਨੇ ਬਿਬਦ ਪ੍ਰਕਾਰ ਨਾਲ ਕਈ ਤਰ੍ਹਾਂ ਦੇ ਪ੍ਰਮਾਣ ਦੇ ਕੇ, ਉਦਾਹਰਣਾਂ ਦੇ ਕੇ, ਦਲੀਲਾਂ ਦੇ ਕੇ ਬਚਨ ਕਹੇ ਨੇ, ਜਿਨ੍ਹਾਂ ਨੂੰ ਸੁਣਦਿਆਂ ਸਾਡੇ ਮਨ ਚ ਕੋਈ ਸੰਸਾ ਨਹੀਂ ਰਿਹਾ।
ਸਭ ਬੰਧਨ ਕਰ ਸਦਨ ਸਿਧਾਰੀ।
ਕਹਿ ਕੇ ਉਹ ਜਿੰਨੇ ਵੀ ਪੰਡਿਤ ਸੰਨਿਆਸੀ ਸਨ ਸਭ ਨੇ ਭਾਈ ਗੁਰਦਾਸ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ। ਸੀਸ ਝੁਕਾਇਆ ਤੇ ਵੰਦਨਾ ਕਰਕੇ ਆਪੋ ਆਪਣੇ ਘਰ ਨੂੰ ਵਿਦਾ ਹੋ ਗਏ।
ਭੀ ਮਹਿਮਾ ਗੁਰਦਾਸ ਉਦਾਰੀ।
ਜਦੋਂ ਗਏ ਤੇ ਜਾਂਦਿਆਂ ਭਾਈ ਗੁਰਦਾਸ ਜੀ ਦੀ ਮਹਿਮਾ ਕਰਦੇ ਗਏ। ਇਹਦੇ ਨਾਲ ਭਾਈ ਸਾਹਿਬ ਦੀ ਹੋਰ ਮਹਿਮਾ ਉਜਾਗਰ ਹੋ ਗਈ, ਕਿਉਂਕਿ ਉਹਨਾਂ ਦੀ ਮਹਿਮਾ ਹੋਣੀ ਹੋਣੀ ਆ ਜਿਨ੍ਹਾਂ ਦੇ ਹਿਰਦਿਆਂ ਵਿੱਚ ਹਰੀ ਵਸਦਾ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਜਿਨ੍ਹਾਂ ਦੇ ਮਨ ਤਨ ਵਿੱਚ ਪਰਮੇਸ਼ਰ ਵਸਦਾ ਉਹਨਾਂ ਦੀ ਜੈ ਜੈਕਾਰ ਸਾਰਿਆਂ ਨੇ ਕਰਨੀ ਹੈ, ਸਾਰੇ ਜਗਤ ਵਿੱਚ ਉਹਨਾਂ ਦੀ ਵਡਿਆਈ ਉਜਾਗਰ ਹੁੰਦੀ ਹੈ। ਭਾਈ ਗੁਰਦਾਸ ਸਾਹਿਬ ਜੀ ਦੀ ਮਹਿਮਾ ਹੋਰ ਉਜਾਗਰ ਹੋ ਗਈ।
ਇੱਕ ਤੋਂ ਨ੍ਰਿਪ ਕੋ ਗੁਰ ਬਣ ਗਏ।
ਇੱਕ ਤਾਂ ਜਿਹੜਾ ਰਾਜਾ ਸੀ ਕਾਂਸ਼ੀ ਦਾ, ਭਾਈ ਸਾਹਿਬ ਜੀ ਉਹਦੇ ਗੁਰੂ ਹੋ ਗਏ, ਯਾਨੀ ਕਿ ਉਹਦੇ ਉਸਤਾਦ ਹੋ ਗਏ ਸਨ।
ਅਰ ਨਰ ਕੋ ਗਨ ਸਿੱਖ ਸੋ ਪਇਓ।
ਫਿਰ ਬਹੁਤ ਸਾਰੇ ਜਿਹੜੇ ਨਗਰ ਦੇ ਲੋਕ ਸੀ ਬਨਾਰਸ ਦੇ, ਉਹਨਾਂ ਨੇ ਗੁਰੂ ਘਰ ਦੀ ਸਿੱਖੀ ਧਾਰਨ ਕਰ ਲਈ। ਭਾਈ ਗੁਰਦਾਸ ਜੀ ਦੇ ਪ੍ਰਚਾਰ ਤੋਂ, ਉਹਨਾਂ ਦੇ ਜੀਵਨ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਬਹੁਤ ਸਾਰੇ ਲੋਕਾਂ ਨੇ ਗੁਰਸਿੱਖੀ ਦਾ ਦਾਨ ਗ੍ਰਹਿਣ ਕਰ ਲਿਆ।
ਸਰਬਪੁਰੀ ਜਸ ਇਸ ਕੋ ਕਰੇ।
ਸਾਰੀ ਨਗਰੀ ਚ ਭਾਈ ਗੁਰਦਾਸ ਹੋ ਰਹੀ ਹੈ, ਹਰ ਜਗ੍ਹਾ ਤੇ ਭਾਈ ਗੁਰਦਾਸ ਸਾਹਿਬ ਜੀ ਦੀ ਵਡਿਆਈ ਹੋ ਰਹੀ ਹੈ।
ਬੰਦੇ ਚਰਨ ਅਗਰ ਨਰ ਪਰੇ।
ਜਿਹੜਾ ਵੀ ਕੋਈ ਮਾਈ ਭਾਈ ਆਉਂਦਾ ਭਾਈ ਗੁਰਦਾਸ ਜੀ ਦੇ ਚਰਨਾਂ ਤੇ ਨਮਾਮ ਕਰਦਾ, ਬੜੇ ਅਦਬ ਨਾਲ ਇਹਨਾਂ ਨੂੰ ਵੰਦਨਾ ਕਰਦਾ। ਭਾਈ ਸਾਹਿਬ ਜੀ ਜਦੋਂ ਬਨਾਰਸ ਚ ਵਿਚਰਦੇ ਹੈ ਤੋ ਬਨਾਰਸ ਦੇ ਬੇਅੰਤ ਲੋਕ ਜਦੋਂ ਭਾਈ ਸਾਹਿਬ ਦੇ ਦਰਸ਼ਨ ਕਰਦੇ ਤੇ ਇਹਨਾਂ ਨੂੰ ਨਮਾਮ ਕਰਦੇ, ਇਹਨਾਂ ਨੂੰ ਵੰਦਨਾ ਕਰਦੇ ਹਨ।
ਗੁਰੂ ਗੁਰੂ ਸਭ ਨਾਮ ਉਚਾਰੇ।
ਹੁਣ ਭਾਈ ਗੁਰਦਾਸ ਜੀ ਦਾ ਨਾਮ ਤਾਂ ਸੰਪੂਰਨ ਗੁਰਦਾਸ ਸੀ, ਆਮ ਕਰਕੇ ਪੂਰੇ ਬਨਾਰਸ ਵਿੱਚ ਉਹਨਾਂ ਨੂੰ ਗੁਰੂ ਗੁਰੂ ਕਹਿ ਕੇ ਬੁਲਾਉਣ ਲੱਗ ਪਏ, ਗੁਰੂ ਗੁਰੂ ਕਹਿ ਕੇ ਸੰਬੋਧਨ ਕਰਨ ਲੱਗ ਪਏ।
ਮਨ ਪਾਵਤ ਤਰ ਪੀਟ ਅਗਾਰੇ।
ਮਨ ਪਾਉਂਦੀਆਂ ਪਿਟਾਵਾਂ ਜੋ ਜੋ ਉਹਨਾਂ ਦੀ ਜਥਾ ਸ਼ਕਤ ਭਾਵਨਾ ਉਹ ਲਿਆ ਕੇ ਭਾਈ ਸਾਹਿਬ ਨੂੰ ਭੇਟਾ ਕਰਦੇ ਹਨ।
ਸਭ ਵਿਦ ਸੇਵਾ ਨ੍ਰਿਪ ਕਰਵਾਵੇ।
ਜਿਹੜਾ ਬਨਾਰਸ ਦਾ ਰਾਜਾ ਹੈ ਉਹ ਭਾਈ ਗੁਰਦਾਸ ਜੀ ਦੀ ਸਰਵ ਪ੍ਰਕਾਰ ਨਾਲ ਸੇਵਾ ਆਪ ਕਰਦਾ ਤੇ ਕਰਾਉਂਦਾ ਹੈ।
ਗੁਰੂ ਸ਼ਬਦ ਕੋ ਅਰਥ ਸੁਣਾਵੇ।
ਭਾਈ ਸਾਹਿਬ ਜੀ ਪਾਸੋਂ ਬਹੁਤ ਸਾਰੀ ਗੁਰਬਾਣੀ ਦੇ ਅਰਥ ਉਹ ਸੁਣਦਾ, ਕਿਉਂਕਿ ਭਾਈ ਸਾਹਿਬ ਦਾ ਸ਼ਗਿਰਦ ਬਣ ਗਿਆ ਸੀ। ਭਾਈ ਸਾਹਿਬ ਨੂੰ ਉਹਨੇ ਕਿਹਾ ਸੀ ਵੀ ਮੈਨੂੰ ਤੁਸੀਂ ਗੁਰਮਤਿ ਸਿਖਾਓ, ਗੁਰਬਾਣੀ ਦੀ ਕਥਾ ਸੁਣਾਓ, ਕਥਾ ਸਿਖਾਓ। ਤੋ ਇਸ ਤਰ੍ਹਾਂ ਭਾਈ ਸਾਹਿਬ ਜੀ ਕੋਲੋਂ ਗੁਰੂ ਸ਼ਬਦ ਦੇ ਅਰਥ ਸੁਣਦਾ ਹੈ।
ਮਹਿਮਾ ਪਾਈ ਮਹਾ ਤੇ ਮਹਾਨ।
ਭਾਈ ਸਾਹਿਬ ਦੀ ਮਹਿਮਾ ਮਹਾਨ ਤੋਂ ਮਹਾਨ ਹੋ ਕੇ ਉਜਾਗਰ ਹੋ ਗਈ।
ਤਉ ਗੁਰ ਦਿਸ਼ ਤੇ ਦੁੱਖ ਲਹਾ।
ਵਡਿਆਈ ਬੜੀ, ਭਾਈ ਸਾਹਿਬ ਦੀ ਉਪਮਾ ਬੜੀ ਹੋ ਰਹੀ ਹੈ, ਪੂਰੇ ਬਨਾਰਸ ਵਿੱਚ ਪੂਜਾ ਹੋ ਰਹੀ ਹੈ। ਜਿਹੜੇ ਪਰਮੇਸ਼ਰ ਦੀ ਪੂਜਾ ਕਰਦੇ ਆ ਉਹਨਾਂ ਦੀ ਪੂਜਾ ਹੋਣੀ ਹੋਣੀ ਸੀ ਸੰਸਾਰ ਚ, ਪਰ ਭਾਈ ਸਾਹਿਬ ਦੇ ਮਨ ਵਿੱਚ ਗੁਰੂ ਸਾਹਿਬ ਜੀ ਵੱਲੋਂ ਬਹੁਤ ਉਦਾਸੀ ਆਉਂਦੀ ਹੈ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਤੋਂ ਇੱਕ ਪ੍ਰਕਾਰ ਨਾਲ ਬਾਗੀ ਹੋ ਕੇ ਆਏ ਆ ਭਾਈ ਗੁਰਦਾਸ ਜੀ। ਉਸ ਪਾਸੇ ਦਾ ਖਿਆਲ ਜਦੋਂ ਭਾਈ ਸਾਹਿਬ ਜੀ ਨੂੰ ਆਉਂਦਾ ਤੇ ਮਨ ਵਿੱਚ ਬਹੁਤ ਉਦਾਸੀ ਆਉਂਦੀ ਹੈ।
ਬੀਤੇ ਉਚਿਰ ਦਰਸ਼ਨ ਤੇ ਹੀਨ।
ਗੁਰੂ ਸਾਹਿਬ ਦੇ ਦਰਸ਼ਨਾਂ ਤੋਂ ਬਿਨਾਂ ਭਾਈ ਗੁਰਦਾਸ ਸਾਹਿਬ ਦਾ ਮਨ ਬੇਬਲ ਹੋ ਗਿਆ ਕਿ ਮਹਾਰਾਜ ਜੀ ਦਾ ਦਰਸ਼ਨ ਨਹੀਂ ਹੋਇਆ, ਕਿੰਨੇ ਮਹੀਨੇ ਬੀਤ ਗਏ ਨੇ, ਸਤਿਗੁਰੂ ਜੀ ਦੇ ਦਰਸ਼ਨ ਨਹੀਂ ਹੋਏ।
ਤਰਫਤ ਚਿੱਤ ਜਿਮ ਜਲ ਬਿਨ ਮੀਨ।
ਭਾਈ ਸਾਹਿਬ ਦਾ ਮਨ ਸਤਿਗੁਰੂ ਜੀ ਦੇ ਦਰਸ਼ਨਾਂ ਤੋਂ ਬਿਨਾਂ ਏਦਾਂ ਤੜਫਦਾ ਜਿਵੇਂ ਪਾਣੀ ਤੋਂ ਬਿਨਾਂ ਮੱਛੀ ਤੜਫਦੀ ਹੈ, ਇਉਂ ਭਾਈ ਸਾਹਿਬ ਜੀ ਦਾ ਮਨ ਤੜਫਦਾ ਗੁਰੂ ਸਾਹਿਬ ਦੇ ਦਰਸ਼ਨਾਂ ਤੋਂ ਬਿਨਾਂ।
ਸੁਖਦ ਵਸਤ ਬਹੁ ਮੋਲੀ ਆਵੇ।
ਭਾਈ ਸਾਹਿਬ ਜੀ ਕੋਲ ਬਹੁਤ ਸੁਖ ਦੇਣ ਵਾਲੀਆਂ ਵਸਤੂਆਂ, ਬਹੁ ਮੋਲੀਆਂ ਵਸਤੂਆਂ, ਪਦਾਰਥ ਭਾਂਤ ਭਾਂਤ ਦੇ ਹਾਜ਼ਰ ਹੁੰਦੇ ਨੇ।
ਗੁਰੂ ਬਿਰਹਿ ਕਰ ਨੇ ਉਰ ਪਾਵੇ।
ਪਰ ਸਤਿਗੁਰਾਂ ਦੇ ਵਿਛੋੜੇ ਕਰਕੇ ਭਾਈ ਸਾਹਿਬ ਨੂੰ ਉਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ। ਪਦਾਰਥ ਬੜੇ ਨੇ, ਸੁੱਖ ਸਹੂਲਤਾਂ ਬੜੀਆਂ ਨੇ, ਜਦੋਂ ਬਨਾਰਸ ਦਾ ਰਾਜਾ ਹੀ ਸੇਵਕ ਬਣ ਗਿਆ ਕਿਹੜੀ ਕੋਈ ਕਮੀ ਸੀ, ਪਰ ਭਾਈ ਸਾਹਿਬ ਨੂੰ ਉਹ ਸਾਰੀਆਂ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ, ਕਿਉਂਕਿ ਗੁਰੂ ਸਾਹਿਬ ਦੇ ਵਿਛੋੜੇ ਦੀ ਤੜਫ ਹੈ ਮਨ ਚ, ਸਤਿਗੁਰਾਂ ਤੋਂ ਬਿਨਾਂ ਵਿਛੋੜੇ ਵਿੱਚ ਤੜਫ ਰਹੇ ਨੇ।
ਜਿਮ ਚਾਤ੍ਰਿਕ ਇੱਕ ਬੂੰਦ ਚਾਹੰਤਾ।
ਇੱਦਾਂ ਤੜਫਦੇ ਹੈ ਜਿਵੇਂ ਕੋਈ ਬੱਬੀਆ ਚਾਤ੍ਰਿਕ ਸਵੰਤੀ ਬੂੰਦ ਦੀ ਮੰਗ ਕਰਦਾ ਤੇ ਤੜਫਦਾ ਬੂੰਦ ਬਿਨਾਂ, ਹਾਲਾਂਕਿ ਪਾਣੀ ਤਾਂ ਉਹਦੇ ਆਲੇ ਦੁਆਲੇ ਹੋਰ ਵੀ ਭਰਿਆ ਹੁੰਦਾ, ਪਰ ਸਵੰਤੀ ਬੂੰਦ ਤੋਂ ਬਿਨਾਂ ਤੜਫਦਾ। ਏਦਾਂ ਭਾਈ ਸਾਹਿਬ ਕੋਲ ਭਾਵੇਂ ਸਾਰੀਆਂ ਸੁੱਖ ਸਹੂਲਤਾਂ ਨੇ ਪਰ ਗੁਰੂ ਸਾਹਿਬ ਦੇ ਦਰਸ਼ਨਾਂ ਤੋਂ ਬਿਨਾਂ ਮਨ ਤੜਫਦਾ।
ਆਦ ਸਿੰਧ ਨਦ ਨੀਰ ਤਜੰਤਾ,
ਭਾਵੇਂ ਕਿ ਨਦੀਆਂ ਵਿੱਚ ਪਾਣੀ ਹੁੰਦਾ, ਸਮੁੰਦਰ ਚ ਪਾਣੀ ਹੁੰਦਾ, ਪਰ ਬਬੀਆ ਉਸ ਸਾਰੇ ਪਾਣੀ ਦਾ ਤਿਆਗ ਕਰਕੇ ਕੇਵਲ ਸਵੰਤੀ ਬੂੰਦ ਚਾਹੁੰਦਾ ਹੈ।
ਜਥਾ ਕੰਤ ਕੇ ਬਿਰਹੋਂ ਕਰ ਤਰਨੀ,
ਜਿਵੇਂ ਕੋਈ ਇਸਤਰੀ ਆਪਣੇ ਪਤੀ ਤੋਂ ਵਿਛੜੀ ਹੋਵੇ ਤੇ ਆਪਣੇ ਪਤੀ ਤੋਂ ਵਿਛੜੀ ਹੋਈ ਇਸਤਰੀ ਆਪਣੇ ਪਤੀ ਦਾ ਮੇਲ ਚਾਹੁੰਦੀ ਹੈ।
ਦੁੱਖ ਦੋਹੋਤ ਜੇ ਸੁਖ ਦਾ ਬਰਨੀ,
ਦੁਨੀਆਂ ਦੇ ਸਾਰੇ ਸੁੱਖ ਉਹਦੇ ਕੋਲ ਹੋਣ ਪਰ ਆਪਣੇ ਪਤੀ ਦੇ ਦਰਸ਼ਨਾਂ ਤੋਂ ਬਿਨਾਂ, ਉਹਦੇ ਮਿਲਾਪ ਤੋਂ ਬਿਨਾਂ ਉਹਦੀ ਤੜਫ ਨਹੀਂ ਜਾਂਦੀ, ਉਹਨਾਂ ਉਹਨੂੰ ਉਹ ਪਦਾਰਥ ਚੰਗੇ ਨਹੀਂ ਲੱਗਦੇ, ਘਰ ਦੀ ਸੇਜਾ ਵੀ ਚੰਗੀ ਨਹੀਂ ਲੱਗਦੀ।
ਨੀਰ ਨੈਣ ਚਿਤ ਚੈਨ ਨ ਕੈਸੇ,
ਉਹਦੀਆਂ ਅੱਖਾਂ ਚੋਂ ਨੀਰ ਵਗੀ ਜਾਂਦਾ ਆਪਣੇ ਪਤੀ ਦੇ ਵਿਛੋੜੇ ਵਿੱਚ, ਉਹ ਤੜਫਦੀ ਆ ਔਰ ਉਹਦੇ ਹਿਰਦੇ ਨੂੰ ਚੈਨ ਨਹੀਂ ਮਿਲਦਾ ਜਦੋਂ ਤੱਕ ਆਪਣੇ ਪਤੀ ਨੂੰ ਵੇਖ ਨਹੀਂ ਲੈਂਦੀ। ਬਸ ਇਹੀ ਹਾਲਤ ਭਾਈ ਗੁਰਦਾਸ ਜੀ ਦੀ ਹੋਈ ਹੈ।
ਦਰਬ ਕਿਰਪਨ ਕੋ ਬਿਨਸਤ ਜੈਸੇ,
ਕਹਿੰਦੇ ਮੰਨ ਲਓ ਵੀ ਜਿਵੇਂ ਕੋਈ ਕੰਜੂਸ ਬੰਦਾ ਹੋਵੇ ਤੇ ਕੰਜੂਸ ਬੰਦੇ ਦਾ ਪੈਸਾ ਬਿਨਸ ਜਾਏ ਤੇ ਉਹਨੂੰ ਉਹਦੇ ਲਈ ਬਹੁਤ ਜ਼ਿਆਦਾ ਪੀੜਾ ਹੁੰਦੀ, ਉਹਦਾ ਧਿਆਨ ਹੀ ਹਮੇਸ਼ਾ ਧਨ ਵੱਲ ਹੁੰਦਾ ਕੰਜੂਸ ਦਾ, ਕਿਰਪਨ ਦਾ, ਸੋਮ ਬੰਦੇ ਦਾ। ਹਾਂਜੀ,
ਦੁਰਿਓਲਾਏ ਸੰਕਟ ਉਰ ਪਾਰੇ,
ਕੰਜੂਸ ਬੰਦੇ ਦਾ ਕਿਤੇ ਰੁਪਈਆ ਵੀ ਗਵਾਚ ਜਾਏ ਨਾ ਤੇ ਉਹਦੇ ਅੰਦਰ ਬੜਾ ਡਾਢਾ ਸੰਕਟ ਹੁੰਦਾ, ਉਹ ਲੁਕਿਆ ਰਹਿੰਦਾ ਵੀ ਮਨ ਚ ਸੰਕਟ ਹੁੰਦਾ, ਬਾਹਰੋਂ ਭਾਵੇਂ ਉਹ ਕੰਮ ਵੀ ਕਰੀ ਜੇ ਪਰ ਹਿਰਦਾ ਉਹਦਾ ਡਾਢਾ ਦੁਖੀ ਹੁੰਦਾ। ਹਾਂਜੀ,
ਤਬ ਮਨ ਕਰ ਸਤਿਗੁਰੂ ਚਿਤਾਰੇ,
ਇਸੇ ਤਰ੍ਹਾਂ ਭਾਈ ਗੁਰਦਾਸ ਜੀ ਦਾ ਮਨ ਬੜਾ ਬੇਬਲ ਹੈ ਸਤਿਗੁਰਾਂ ਦੇ ਦਰਸ਼ਨਾਂ ਤੋਂ ਬਿਨਾਂ, ਗੁਰੂ ਸਾਹਿਬ ਦੇ ਦਰਸ਼ਨਾਂ ਤੋਂ ਬਿਨਾਂ ਮਨ ਤੜਫ ਰਿਹਾ। ਜਿਹੜੇ ਰੋਜ਼ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਸੀ, ਹੁਣ ਕਈ ਮਹੀਨੇ ਹੋ ਗਏ ਦਰਸ਼ਨ ਨਹੀਂ ਹੋਏ, ਰੋਜ਼ ਦਰਸ਼ਨ ਕਰਦਿਆਂ ਕਹਿੰਦੇ ਸੀ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਹੁਣ ਕਈ ਮਹੀਨਿਆਂ ਤੋਂ ਦਰਸ਼ਨ ਨਹੀਂ ਹੋਏ, ਮਨ ਨੂੰ ਸਕੂਨ ਕਿੱਥੇ ਮਿਲਦਾ ਸੀ। ਹੁਣ ਮਨ ਹੀ ਮਨ ਭਾਈ ਗੁਰਦਾਸ ਜੀ ਸਤਿਗੁਰਾਂ ਦੇ ਅੱਗੇ ਬੇਨਤੀਆਂ ਕਰਦੇ ਨੇ।
ਹੇ ਗੁਰ ਅੰਤਰ ਜਾਮੀ ਸਵਾਮੀ,
ਭਾਈ ਸਾਹਿਬ ਜੀ ਬੇਨਤੀਆਂ ਕਰਦੇ, ਹੇ ਗੁਰਦੇਵ, ਹੇ ਅੰਤਰ ਜਾਮੀ, ਹੇ ਸਾਰੇ ਜਗਤ ਦੇ ਸਵਾਮੀ, ਮੀਰੀ ਪੀਰੀ ਦੇ ਮਾਲਕ, ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ,
ਬਖਸ਼ਤ ਸਦਾ ਸੇਵਕਨ ਖਾਮੀ,
ਮਹਾਰਾਜ ਤੁਸੀਂ ਇੰਨੇ ਦਿਆਲੂ ਹੋ, ਇੰਨੇ ਕਿਰਪਾਲੂ ਹੋ ਕਿ ਆਪਣਿਆਂ ਸੇਵਕਾਂ ਦੀ ਖਾਮੀ ਬਖਸ਼ਦਿਆਂ ਦੇਰੀ ਨਹੀਂ ਲਾਉਂਦੇ, ਆਪਣਿਆਂ ਸੇਵਕਾਂ ਦੀਆਂ ਖਾਮੀਆਂ, ਉਹਨਾਂ ਦੀਆਂ ਖਾਮੀਆਂ ਵੇਖ ਕੇ ਵੀ ਨਜ਼ਰ ਅੰਦਾਜ਼ ਕਰ ਦਿੰਦੇ, ਇਹੋ ਜਿਹੇ ਦਿਆਲੂ ਹੋ ਤੁਸੀਂ। ਹਾਂਜੀ,
ਦੀਨ ਦਿਆਲ ਗਰੀਬ ਨਿਵਾਜਾ,
ਮਹਾਰਾਜ ਤੁਸੀਂ ਦੀਨਾਂ ਤੇ ਦਇਆ ਕਰਨ ਵਾਲੇ ਦਿਆਲੂ ਹੋ, ਗਰੀਬਾਂ ਨੂੰ ਨਿਵਾਜਣ ਵਾਲੇ ਗਰੀਬ ਨਿਵਾਜ ਹੋ। ਮਹਾਰਾਜ ਆਪਣਿਆਂ ਸੇਵਕਾਂ ਦੇ ਅਣਕ ਛਿਦਰਾਂ ਨੂੰ ਢੱਕ ਕੇ ਉਹਨਾਂ ਤੇ ਪਰਦਾ ਪਾਉਣ ਵਾਲੇ ਹੋ, ਮਹਾਰਾਜ ਗਰੀਬ ਨਿਵਾਜ ਤੁਸੀਂ ਦਿਆਲੂ ਹੋ।
ਨਾਮ ਕਹੇ ਇਮਰੰਕ ਕੇ ਰਾਜਾ,
ਭਾਵੇਂ ਕੋਈ ਗਰੀਬੜਾ ਤੇ ਭਾਵੇਂ ਕੋਈ ਰਾਜਾ, ਸਭ ਇਹੀ ਕਹਿੰਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਤੁਸੀਂ ਦੀਨਾਂ ਤੇ ਦਇਆ ਕਰਨ ਵਾਲੇ ਦੀਨ ਦਿਆਲ ਹੋ ਔਰ ਗਰੀਬਾਂ ਨੂੰ ਨਿਵਾਜਣ ਵਾਲੇ ਗਰੀਬ ਨਿਵਾਜ ਹੋ।
ਸਿਮਰਨ ਕਰੋ ਹਕਾਰੋ ਮੋਈ,
ਮਹਾਰਾਜ ਕਿਰਪਾ ਕਰੋ ਮੈਨੂੰ ਵੀ ਯਾਦ ਕਰਕੇ ਆਪਣੇ ਕੋਲ ਸੱਦ ਲਓ, ਮੈਂ ਆਪਣੇ ਆਪ ਨਹੀਂ ਆ ਸਕਦਾ, ਤੁਸੀਂ ਸੱਦ ਲਓ ਮਹਾਰਾਜ ਗਰੀਬ ਨਿਵਾਜ, ਮੈਨੂੰ ਯਾਦ ਕਰੋ ਤੇ ਯਾਦ ਕਰਕੇ ਆਪਣੇ ਕੋਲ ਬੁਲਾ ਲਓ।
ਨਹੀਂ ਆਪ ਤੇ ਆਵਨ ਹੋਈ,
ਮੈਂ ਆਪ ਨਹੀਂ ਆ ਸਕਦਾ, ਕੀ ਮੂੰਹ ਲੈ ਕੇ ਆਵਾਂ, ਕਿਵੇਂ ਆਵਾਂ ਆਪ ਜੀ ਦੇ ਦਰਬਾਰ, ਆਪ ਜੀ ਦੀ ਹਜ਼ੂਰੀ ਚ, ਤੁਸੀਂ ਆਪ ਕਿਰਪਾ ਕਰਕੇ ਮੈਨੂੰ ਸੱਦ ਕੇ ਬੁਲਾ ਲਓ।
ਨਹੀਂ ਦਾਸ ਕੇ ਬਸ ਕਿਸ ਪਾਂਤੀ,
ਮਹਾਰਾਜ ਮੈਂ ਤੁਹਾਡਾ ਦਾਸ ਹਾਂ, ਸੇਵਕ ਹਾਂ, ਮੇਰੇ ਵਸ ਕੁਝ ਵੀ ਨਹੀਂ, ਮਹਾਰਾਜ ਮੇਰੇ ਵਸੀਕਾਰ ਕੁਝ ਵੀ ਨਹੀਂ।
ਆਪ ਆਹੋ ਸਮਰੱਥ ਬਖਿਆਤੀ,
ਮਹਾਰਾਜ ਤੁਸੀਂ ਸਮਰੱਥ ਹੋ, ਸਾਰੇ ਜਗਤ ਵਿੱਚ ਵਖਿਆਤ ਹੋ, ਪ੍ਰਗਟ ਹੋ।
ਜਿਮ ਚਾਹੋ ਤਿਮ ਰਚੋ ਗੁਸਾਈ,
ਜਿਵੇਂ ਚਾਹੋ ਤਿਵੇਂ ਰਚਨਾ ਰਚ ਲੈਂਦੇ ਹੋ ਮਹਾਰਾਜ, ਤੁਹਾਡੀ ਖੇਡ ਹੈ ਸਾਰੀ, ਜੇ ਮੈਨੂੰ ਭਰਮਾ ਕੇ ਇੱਥੇ ਭੇਜਿਆ ਤੇ ਵੀ ਤੁਹਾਡੀ ਖੇਡ ਹੈ, ਤੇ ਮਹਾਰਾਜ ਜੇ ਹੁਣ ਬੁਲਾਓਗੇ ਤਾਂ ਵੀ ਤੁਹਾਡੀ ਕਲਾ ਵਰਤਣੀ ਹੈ, ਤੁਸੀਂ ਬੁਲਾਓਗੇ ਤੇ ਮੈਂ ਆਵਾਂਗਾ।
ਬਿਗਰੇ ਸੁਧਰੇ ਸੁਧ ਬਿਗਰਾਈ।
ਮਹਾਰਾਜ ਜੇ ਤੁਸੀਂ ਰਚਨਾ ਰਚਦੇ ਹੋ ਨਾ, ਵਿਗੜਿਆਂ ਨੂੰ ਸੁਧਾਰਦਿਆਂ ਦੇਰੀ ਨਹੀਂ ਲਾਉਂਦੇ ਤੇ ਸੁਧਰਿਆਂ ਨੂੰ ਵਿਗਾੜਦਿਆਂ ਵੀ ਦੇਰੀ ਨਹੀਂ ਲਾਉਂਦੇ। ਮਹਾਰਾਜ ਤੁਹਾਡੇ ਸਾਹਮਣੇ ਵਿਗੜੇ ਸੁਧਰ ਜਾਂਦੇ ਆ, ਤੇ ਕਈ ਵਾਰੀ ਜੇ ਤੁਸੀਂ ਚਾਹੋ ਜਿਹੜਾ ਸੁਧਰੇ ਹੋਏ ਦਾ ਮਾਣ ਕਰੇ ਗਰਾਵ ਗਰੂਰ ਕਰੇ ਤੇ ਉਹਨਾਂ ਨੂੰ ਵਿਗਾੜਦੇ ਆ ਵੀ ਦੇਰੀ ਨਹੀਂ ਲਾਉਂਦੇ। ਹਾਂਜੀ,
ਇਮ ਬੇਨਤੀ ਕਰ ਕਵਿਤ ਬਣਾਏ।
ਤਾਂ ਬੇਨਤੀ ਕਰਕੇ ਭਾਈ ਗੁਰਦਾਸ ਸਾਹਿਬ ਨੇ ਫਿਰ ਇੱਕ ਕਵਿਤ ਬਣਾਇਆ ਗੁਰੂ ਚਰਨਾਂ ਵਿੱਚ। ਉਹ ਕਵਿਤ, ਕਿਉਂਕਿ ਜਿਹੜੇ ਕਵਿਤ ਸਵਈਏ ਨੇ ਨਾ ਭਾਈ ਗੁਰਦਾਸ ਜੀ ਦੇ, ਉਹ ਭਾਈ ਸਾਹਿਬ ਨੇ ਬਹੁਤ ਗਿਣਤੀ ਵਿੱਚ ਕਾਂਸ਼ੀ ਜੀ ਰਹਿ ਕੇ ਰਚੇ। ਭਾਈ ਸਾਹਿਬ ਦੇ ਕਵਿਤ ਸਵਈਏ ਬਾ ਕਮਾਲ ਰਚਨਾ ਭਾਈ ਸਾਹਿਬ ਦੇ। ਬਾਰੰਬਾਰ ਨਮਸਕਾਰ ਹੈ ਭਾਈ ਗੁਰਦਾਸ ਜੀ ਨੂੰ, ਜਿਹਨੇ ਐਸੀ ਸੁੰਦਰ ਰਚਨਾ ਰਚੀ ਹੈ। ਭਾਈ ਸਾਹਿਬ ਨੇ ਉੱਥੇ ਬੈਠਿਆਂ ਕਵਿਤ ਬਣਾਇਆ, ਉਹਦੀ ਵਿਆਖਿਆ ਸਵਰੂਪ ਵਜੋਂ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਅੱਗੇ ਆਪਣੀ ਛੰਦ ਵਿੱਚ ਕਵਿਤਾ ਰਚੀ, ਕਵਿਤ ਰਚਿਆ। ਭਾਈ ਸਾਹਿਬ ਨੇ ਜਿਹੜਾ ਕਵਿਤ ਉਚਾਰਿਆ, ਜੈਸੇ ਬਛਰਾ ਬਿਲ ਲਾਤ ਮਾਤ ਬਿਲ ਬੇਕੋ, ਬੰਧਨ ਕੋ ਬਸ ਕਹੋ ਬਸ ਨਾ ਬਸਾਤ ਹੈ, ਜੈਸੇ ਤੋ ਬਿਗਾਰੀ ਚਾਹੇ ਭਵਨ ਗਵਨ ਕੀਓ, ਪਰ ਬਸ ਪਰੋ ਚਿਤ ਵਤ ਹੀ ਬਿਹਾਤ ਹੈ, ਜੈਸੇ ਬਿਰਹਨੀ ਪ੍ਰਿਆ ਸੰਗਮ ਸਨੇਹ ਚਾਹੇ, ਲਾਜ ਕੋਲੇ ਅੰਕਸ ਕੇ ਦੁਰਬਲ ਗਾਤ ਹੈ, ਤੈਸੇ ਗੁਰ ਬਚਨ ਸ਼ਰਨ ਸੁਖ ਚਾਹੇ ਸਿੱਖ, ਆਗਿਆ ਬਦ ਵਿਦੇਸ਼ ਅਕੁਲਾਤ ਹੈ। ਇਹਦੀ ਵਿਆਖਿਆ ਸਵਰੂਪ ਚ ਅੱਗੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਵਿਤ ਰਚਦੇ ਆ, ਸੁਣੋ ਜੀ।
ਗੁਰੂ ਧਿਆਨ ਕਰ ਦੇਤ ਸੁਣਾਏ।
ਸਤਿਗੁਰਾਂ ਦਾ ਧਿਆਨ ਧਾਰ ਕੇ ਭਾਈ ਸਾਹਿਬ ਜੀ ਕਵਿਤ ਸੁਣਾਉਂਦੇ। ਇਹ ਨਹੀਂ ਸਮਝ ਰਹੇ ਕਿ ਗੁਰੂ ਸਾਹਿਬ ਅੰਮ੍ਰਿਤਸਰ ਸਾਹਿਬ ਬੈਠੇ ਤੇ ਮੈਂ ਬਨਾਰਸ, ਇਹ ਸਮਝ ਰਹੇ ਨੇ ਕਿ ਸਤਿਗੁਰੂ ਜੀ ਕੋਲ ਬੈਠੇ ਨੇ ਤੇ ਮੈਂ ਉਹਨਾਂ ਨੂੰ ਆਪਣੇ ਅੰਦਰ ਦੀ ਵੇਦਨ ਸੁਣਾ ਰਿਹਾ। ਗੁਰੂ ਸਾਹਿਬ ਦਾ ਧਿਆਨ ਧਾਰ ਕੇ ਕੋਲ ਬਿਠਾ ਕੇ ਮਾਨੋ ਧਿਆਨ ਵਿੱਚ, ਕਿਉਂਕਿ ਧਿਆਨ ਦੀ ਸਾਧਨਾ ਬੜੀ ਗਹਿਰੀ ਹੁੰਦੀ। ਗੁਰੂ ਸਾਹਿਬ ਕੋਲ ਹੀ ਪ੍ਰਤੀਤ ਹੋ ਰਹੇ ਆ ਭਾਈ ਸਾਹਿਬ ਨੂੰ, ਤੇ ਉਹਨਾਂ ਨੂੰ ਬੇਨਤੀ ਸੁਣਾ ਰਹੇ ਨੇ ਕਵਿਤ ਵਜੋਂ।
ਕਵਿਤ ਗਾਏ ਸੁਤ ਜੈਸੇ ਮਿਲ ਮਾਤ ਮਨ ਚਾਏ ਐਸ।
ਕਹਿੰਦੇ ਜਿਵੇਂ ਗਾਂ ਦਾ ਵਛੜਾ ਹੁੰਦਾ ਨਾ, ਗਾਏ ਸੁਤ, ਗਾਏ ਸੁਤ ਕਹਿੰਦੇ ਵਛੜੇ ਨੂੰ, ਵਛੜਾ ਆਪਣੀ ਮਾਂ ਨੂੰ ਮਿਲਣਾ ਚਾਹੁੰਦਾ, ਉਹ ਭੱਜ ਕੇ ਆਪਣੀ ਮਾਂ ਨੂੰ ਮਿਲਾਪ ਚਾਹੁੰਦਾ, ਅਸਥਣਾ ਨੂੰ ਆਪਣੇ ਮੂੰਹ ਚ ਲੈਣਾ ਚਾਹੁੰਦਾ, ਦੁੱਧ ਪੀਣਾ ਚਾਹੁੰਦਾ। ਹਾਂਜੀ,
ਕੂਦ ਬਿਲ ਲਾਏ ਗਰ ਬੰਧਨ ਬਸਾਏ ਨਾ।
ਮਾਂ ਉਹਦੀ ਉਹਦੇ ਕੋਲ ਬੰਨੀ ਹੁੰਦੀ ਹੈ ਤੇ ਉਹ ਵਛੜਾ ਕੁੱਦਦਾ, ਛਾਲਾਂ ਮਾਰਦਾ ਵੀ ਮੈਂ ਭੱਜ ਕੇ ਆਪਣੀ ਮਾਂ ਨੂੰ ਮਿਲਾ, ਪਰ ਉਹਦੇ ਗਲ ਚ ਪਾਈ ਹੋਈ ਰੱਸੀ ਉਹਨੂੰ ਜਾਣ ਨਹੀਂ ਦਿੰਦੀ। ਜਿਹੜੀ ਰੱਸੀ ਪਾਈ ਹੁੰਦੀ ਉਹਦੇ ਗਲ ਚ ਬੰਨਿਆ ਹੁੰਦਾ ਨਾ, ਉਹ ਬੰਨੇ ਹੋਣ ਕਰਕੇ ਜਾ ਨਹੀਂ ਸਕਦਾ ਵਿਚਾਰਾ, ਬੜਾ ਬੇਬਸ ਹੈ, ਚਾਹੁੰਦਾ ਹੈ ਵੀ ਮਿਲਾਂ। ਭਾਈ ਸਾਹਿਬ ਜੀ ਕਹਿੰਦੇ ਮੈਂ ਵੀ ਇੱਦਾਂ ਹੀ ਚਾਹੁੰਦਾ ਤੁਹਾਨੂੰ ਮਿਲਣਾ, ਪਰ ਮੈਨੂੰ ਵੀ ਬੰਧਨ ਪਿਆ ਹੋਇਆ, ਤੁਸੀਂ ਬੁਲਾਓਗੇ ਤੇ ਬੰਧਨ ਟੁੱਟ ਜਾਏਗਾ ਮਹਾਰਾਜ, ਪਰ ਆਪਣੇ ਆਪ ਨਹੀਂ ਆ ਸਕਦਾ ਕਿਉਂਕਿ ਬੰਧਨ ਪਿਆ ਹੋਇਆ, ਕੀ ਮੂੰਹ ਲੈ ਕੇ ਜਾਵਾਂ ਸਤਿਗੁਰਾਂ ਦੇ ਦਰਬਾਰ ਚ, ਉਹਨਾਂ ਕਹਿਣਾ ਵੀ ਤੂੰ ਬਾਗੀ ਹੈ ਸਾਡਾ। ਤੋ ਇਹ ਉਦਾਹਰਣ ਪਹਿਲੀ ਦਿੱਤੀ ਭਾਈ ਸਾਹਿਬ ਨੇ। ਹਾਂਜੀ,
ਜੈਸ ਤੋਂ ਬਿਗਾਰ ਨਿਜ ਤਾਮ ਕੋ ਪਧਾਰ ਚਾਏ।
ਬਗਾਰੀ ਫੜ ਲੈਂਦੇ ਸੀ ਪਹਿਲਾਂ, ਅੱਜ ਕੱਲ੍ਹ ਤਾਂ ਸ਼ਾਇਦ ਇਹ ਨਹੀਂ ਹੁੰਦਾ, ਪਹਿਲੇ ਸਮਿਆਂ 'ਚ ਬਗਾਰੀ ਫੜਦੇ ਸੀ ਵੀ ਬਗਾਰੀ ਜਿਹੜੇ ਆ ਵੱਡੇ ਵੱਡੇ ਨਵਾਬ ਹੁੰਦੇ, ਸ਼ਾਹੂਕਾਰ ਹੁੰਦੇ, ਇਹਨਾਂ ਨੇ ਰਾਹ ਜਾਂਦੇ ਬੰਦਿਆਂ ਨੂੰ ਕਹਿਣਾ ਚੁੱਕੋ ਵੀ ਸਾਡਾ ਭਾਰ ਅਗਲੇ ਪਿੰਡ ਛੱਡ ਕੇ ਆਓ। ਨਾ ਉਹਨਾਂ ਨੂੰ ਕੋਈ ਮਜ਼ਦੂਰੀ ਮਿਲਦੀ ਸੀ, ਨਾ ਮਿਹਨਤ ਮਿਲਦੀ ਸੀ, ਉਹ ਵਿਚਾਰੇ ਨਾ ਕਰਨ ਜੋਗੇ, ਉਹਨਾਂ ਨੂੰ ਚੁੱਕ ਕੇ ਜਾਣਾ ਪੈ। ਜਿਵੇਂ ਆਮ ਕਰਕੇ ਕਹਿੰਦੇ ਇਹਦਾ ਵੰਗਾਰ ਹੈ ਜੀ, ਇਹਦੇ 'ਚ ਲੱਭਣਾ ਨਹੀਂ, ਵੰਗਾਰ ਦਾ ਮਤਲਬ ਹੈ ਹੀ ਜੀ ਇਹਦੇ 'ਚ ਕੁਝ ਨਹੀਂ ਲੱਭਣਾ, ਕੁਝ ਨਹੀਂ ਮਿਲਣਾ, ਉਹਨੂੰ ਕਹਿ ਦਿੰਦੇ ਜੀ ਇਹਦਾ ਝੂਠੀ ਵੰਗਾਰ ਹੈ ਜੀ, ਇਹ ਵੰਗਾਰਾਂ ਨਹੀਂ ਸਾਡੇ ਕੋਲੋਂ ਪੂਰੀਆਂ ਹੁੰਦੀਆਂ। ਬੜੀਆਂ ਲੋਕ ਗੱਲਾਂ ਕਰਦੇ ਨੇ, ਵੰਗਾਰ ਨਹੀਂ, ਵੰਗਾਰ 'ਚ ਲੱਭਦਾ ਨਹੀਂ ਕੁਝ, ਉਹਨੂੰ ਬਗਾਰੀ ਕਹਿੰਦੇ ਆ। ਭਾਈ ਸਾਹਿਬ ਕਹਿੰਦੇ ਕੋਈ ਬਗਾਰੀ ਬੰਦਾ ਪਰਾਏ ਅਧੀਨ ਹੋ ਕੇ ਜਦੋਂ ਚੱਲ ਪੈਂਦਾ,
ਜਾਨ ਪਰਾਦੀਨ ਚਿੰਤ ਚਿਤ ਵਤ ਜਾਏ ਨਾ।
ਉਹਦਾ ਮਨ ਕਰਦਾ ਵੀ ਮੈਂ ਇਹ ਕੰਮ ਛੱਡ ਕੇ ਭੱਜ ਕੇ ਆਪਣੇ ਘਰ ਟੁਰ ਜਾ, ਪਰ ਉਹ ਜਿਹਦੇ ਅਧੀਨ ਹੈ ਉਹਦੇ ਵੱਸ ਹੋਇਆ ਜਾ ਨਹੀਂ ਸਕਦਾ, ਬੜਾ ਚਿੰਤਾ ਵਿੱਚ ਹੁੰਦਾ ਮਨ 'ਚ, ਉਹਦੇ ਬੜੀ ਚੇਤਵਨੀ ਚੱਲਦੀ ਹੈ, ਪਰ ਉਹ ਘਰ ਨਹੀਂ ਜਾ ਸਕਦਾ ਆਪਣੇ ਜਦੋਂ ਤੱਕ ਉਹਦੀ ਬਗਾਰ ਪੂਰੀ ਨਹੀਂ ਹੁੰਦੀ।
ਜੈਸੇ ਬਿਰਹਨੀ ਪਤ ਸੰਗ ਕੋ ਸਨੇਹ ਚਾਏ।
ਜਿਵੇਂ ਕੋਈ ਬਿਰਹਨੀ ਇਸਤਰੀ ਆਪਣੇ ਪਤੀ ਤੋਂ ਵਿਛੜੀ ਹੋਈ ਇਸਤਰੀ ਆਪਣੇ ਪਤੀ ਦਾ ਸੰਗ ਚਾਹੁੰਦੀ ਹੈ।
ਦੇਖ ਕੁਲ ਅੰਕ ਲਾਜ ਸੰਗਮ ਸੋਪਾਏ ਨਾ।
ਉਹ ਆਪਣੀ ਕੁਲ ਦੀ ਆਪਣੇ ਪਰਿਵਾਰ ਦੀ ਲਾਜ ਵੇਖ ਕੇ ਉਹਦਾ ਸੰਗਮ ਨਹੀਂ ਪਾਉਂਦੀ, ਉਹਦਾ ਮਿਲਾਪ ਨਹੀਂ ਕਰਦੀ। ਚਾਹੁੰਦੀ ਆ ਉਹਦੇ ਨਾਲ ਮਿਲਾਪ, ਪਰ ਉਹਨੂੰ ਕੁਲ ਲਾਜ ਹੁੰਦੀ ਹੈ, ਪਰਿਵਾਰ ਦੀ ਲਾਜ ਹੁੰਦੀ ਹੈ, ਉਹਦੇ ਕਰਕੇ ਉਹ ਦੂਰ ਰਹਿੰਦੀ ਹੈ।
ਤੈਸੋਂ ਸ਼ਰਨ ਗੁਰ ਚਰਨ ਚਾਹ ਸਦਾ।
ਇਸੇ ਤਰ੍ਹਾਂ ਮੇਰੇ ਮਨ ਵਿੱਚ ਵੀ ਇੱਛਾ ਹੈ ਕਿ ਮੈਂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੀ ਸ਼ਰਨ ਵਿੱਚ ਜਾਵਾਂ।
ਆਇਸ ਵਿਦੇਸ ਬਸ ਅਤ ਬਿਲ ਲਾਏ ਨਾ।
ਪਰ ਗੁਰੂ ਸਾਹਿਬ ਦੀ ਆਗਿਆ ਨਾਲ ਇੱਥੇ ਵਿਦੇਸ਼ 'ਚ ਵਸ ਰਿਹਾ, ਉਹਨਾਂ ਦੀ ਆਗਿਆ ਦਾ ਵੱਧਾ ਹੋਇਆ ਇੱਥੇ ਵਿਰਲਾਪ ਕਰੀ ਜਾਂਦਾ, ਉਹਨਾਂ ਦੀ ਆਗਿਆ ਬਿਨਾਂ ਉਹਨਾਂ ਕੋਲ ਜਾ ਨਹੀਂ ਸਕਦਾ, ਕਿਉਂਕਿ ਉਹਨਾਂ ਦੀ ਆਗਿਆ ਨਾਲ ਹੀ ਵਸ ਰਿਹਾ ਇੱਥੇ ਵਿਦੇਸ਼ 'ਚ। ਜਦੋਂ ਤੱਕ ਉਹ ਮੁੜ ਆਗਿਆ ਨਹੀਂ ਕਰਦੇ, ਉਦੋਂ ਤਾਈਂ ਮੁੜ ਉਹਨਾਂ ਦੇ ਚਰਨਾਂ 'ਚ ਜਾ ਨਹੀਂ ਸਕਦਾ, ਇੱਥੇ ਬੈਠਾ ਵਿਰਲਾਪ ਕਰ ਰਿਹਾ। ਜਿਵੇਂ ਵਛੜਾ ਰੱਸੀ ਨਾਲ ਬੰਨਿਆ ਦੁੱਖ ਪਾਉਂਦਾ, ਕੁੱਦਦਾ ਹੈ ਵੀ ਵਜਾਵਾਂ ਮਾਂ ਨੂੰ ਮਿਲਾਂ, ਪਰ ਉਹ ਗਲ 'ਚ ਪਾਈ ਰੱਸੀ ਉਹਨੂੰ ਜਾਣ ਨਹੀਂ ਦਿੰਦੀ। ਇਸੇ ਤਰ੍ਹਾਂ ਮਨ ਚਾਹੁੰਦਾ ਗੁਰੂ ਸਾਹਿਬ ਨੂੰ ਮਿਲਾਂ, ਪਰ ਗੁਰੂ ਸਾਹਿਬ ਦੀ ਆਗਿਆ ਦੇ ਵਸ ਹੋਇਆ, ਉਹਨਾਂ ਦੇ ਹੁਕਮ ਵਿੱਚ ਬੱਧਾ ਹੋਇਆ, ਇੱਥੇ ਬੈਠਾ ਉਹਨਾਂ ਕੋਲ ਜਾ ਨਹੀਂ ਸਕਦਾ, ਜਦੋਂ ਤੱਕ ਉਹ ਮੁੜ ਕੇ ਆਗਿਆ ਨਹੀਂ ਕਰ ਦਿੰਦੇ ਆਉਣ ਦੀ। ਹਾਂਜੀ।
ਸਵਈਆ ਮੀਨ ਸਦਾ ਜਿਮ ਚਾਹਤ ਨੀਰ ਕੋ, ਚਾਤ੍ਰਿਕ ਬੂੰਦ ਸਦਾ ਮਨ ਚਾਏ।
ਕਹਿੰਦੇ ਜਿਵੇਂ ਮੱਛੀ ਚਾਹੁੰਦੀ ਹੈ ਵੀ ਮੈਨੂੰ ਪਾਣੀ ਮਿਲੇ, ਪਾਣੀ ਬਿਨਾਂ ਮੱਛੀ ਨਹੀਂ ਰਹਿ ਸਕਦੀ, ਮੱਛੀ ਸਦਾ ਪਾਣੀ ਚਾਹੁੰਦੀ ਹੈ, ਤੇ ਚਾਤ੍ਰਿਕ ਬਬੀਆ ਉਹ ਸਦਾ ਸਵੰਤੀ ਬੂੰਦ ਚਾਹੁੰਦਾ, ਬਬੀਹਾ ਸਵੰਤੀ ਬੂੰਦ ਬਿਨਾਂ ਨਹੀਂ ਰਹਿ ਸਕਦਾ, ਮੱਛੀ ਪਾਣੀ ਬਿਨਾਂ ਨਹੀਂ ਰਹਿ ਸਕਦੀ।
ਨੀਰਜ ਚਾਹ ਸਦਾ ਰਵ ਕੀ ਪੁਨ ਉਹ ਨਲ ਨੀ ਸੱਸ ਦੇਖ ਉਮਾਏ।
ਨੀਰਜ, ਨੀਰਜ ਦਾ ਮਤਲਬ ਕੀ ਹੁੰਦਾ? ਨੀਰ ਨਾਮ ਹੁੰਦਾ ਪਾਣੀ ਦਾ, ਜਾ ਨਾਮ ਹੁੰਦਾ ਜਨਮਣ ਦਾ। ਜਿਹੜਾ ਪਾਣੀ 'ਚ ਪੈਦਾ ਹੋਵੇ ਉਹ ਕੀ ਹੁੰਦਾ? ਨੀਰਜ, ਯਾਨੀ ਕਿ ਕਮਲ ਦਾ ਫੁੱਲ। ਪਾਣੀ 'ਚ ਉੱਗਦਾ ਨਾ, ਪਾਣੀ 'ਚ ਪੈਦਾ ਹੁੰਦਾ, ਤਾਂ ਉਹਨੂੰ ਕਿਹਾ ਨੀਰਜ। ਕਮਲ ਦੇ ਫੁੱਲ ਨੂੰ ਚਾਹ ਹੁੰਦੀ ਹੈ ਸਦਾ ਸੂਰਜ ਨੂੰ ਵੇਖਣ ਦੀ, ਕਿਉਂਕਿ ਉਹਨੂੰ ਵੇਖ ਕੇ ਖਿੜਦਾ ਕਮਲ ਦਾ ਫੁੱਲ। ਸੂਰਜ ਨੂੰ ਕੀ ਚਾਹਨਾ? ਕਮਲ ਦੇ ਫੁੱਲ ਨੂੰ ਕੀ ਚਾਹਨਾ? ਸੂਰਜ ਨੂੰ ਵੇਖਣ ਦੀ। ਉਹ ਸਦਾ ਸੂਰਜ ਨੂੰ ਵੇਖਣਾ ਚਾਹੁੰਦਾ। ਉਹਨੇ ਉਹ ਨਲ ਨਹੀਂ ਸੱਸ ਦੇਖ ਉਮਾ ਹੈ। ਇੱਕ ਹੁੰਦੇ ਨੇ ਕਮੁੱਦ ਦੇ ਕਵੀਆਂ ਦੇ ਬੂਟੇ ਜਿਹੜੇ ਚੰਦਰਮਾ ਨੂੰ ਵੇਖ ਕੇ ਖਿੜਦੇ, ਉਹ ਰਾਤ ਦੇ ਸਮੇਂ ਖਿੜਦੇ। ਕਹਿੰਦੇ ਕਮੁੱਦ ਦੇ ਬੂਟਿਆਂ ਨੂੰ, ਕਵੀਆਂ ਦੇ ਫੁੱਲਾਂ ਨੂੰ ਇੱਛਾ ਕਿ ਅਸੀਂ ਚੰਦਰਮਾ ਨੂੰ ਵੇਖੀਏ।
ਅਗਰ ਜੇ ਤਾੜਤ ਹੈ ਸਭ ਈਵੋ, ਪ੍ਰੀਤ ਨਾ ਤਿਆਗ ਸਦਾ ਰੁਚੇ ਆਏ।
ਉਹਨਾਂ ਨੂੰ ਅੱਗੋਂ ਤਾੜਨਾ ਮਿਲਦੀ ਹੈ, ਪਰ ਉਹਨਾਂ ਦੇ ਅੰਦਰੋਂ ਪ੍ਰੀਤ ਨਹੀਂ ਤਿਆਗੀ ਜਾਂਦੀ, ਉਹ ਫਿਰ ਵੀ ਇਹੀ ਚਾਹੁੰਦੇ ਆ। ਮੱਛੀ ਫਿਰ ਵੀ, ਭਾਵੇਂ ਮੱਛੀ ਨੂੰ ਕੋਈ ਤਾੜੇ ਵੀ ਨਾ ਵੀ ਤੂੰ ਨਹੀਂ ਪਾਣੀ 'ਚ ਰਹਿਣਾ, ਪਰ ਉਹਨੂੰ ਫਿਰ ਵੀ ਪਾਣੀ ਪਾਉਂਦਾ। ਬਬੀਏ ਨੂੰ ਕੋਈ ਤਾੜੇ ਵੀ ਤੂੰ ਨਹੀਂ ਸਵੰਤੀ ਬੂੰਦ ਪੀਣੀ, ਉਹਨੂੰ ਫਿਰ ਸਵੰਤੀ ਬੂੰਦ ਦੀ ਤਾਂਗ ਹੈ। ਇਸੇ ਤਰ੍ਹਾਂ ਕਮਲ ਦੇ ਫੁੱਲ ਨੂੰ ਕੋਈ ਤਾੜ ਨਾ ਕਰੇ ਵੀ ਤੂੰ ਨਹੀਂ ਸੂਰਜ ਵੇਖਣਾ, ਖਬਰਦਾਰ ਜੇ ਵੇਖਿਆ ਉਹਨੂੰ ਫਿਰ ਇਹੀ ਚਾਹਨਾ ਵੀ ਮੈਂ ਸੂਰਜ ਨੂੰ ਵੇਖਾਂ। ਕਹਿੰਦੇ ਇਸੇ ਤਰ੍ਹਾਂ ਭਾਵੇਂ ਮੈਨੂੰ ਕੋਈ ਤਾੜਨਾ ਵੀ ਕਰਕੇ ਸਤਿਗੁਰਾਂ ਨੇ ਭੇਜ ਦਿੱਤਾ ਇੱਥੇ, ਪਰ ਗੁਰੂ ਹਰਗੋਬਿੰਦ ਸਾਹਿਬ ਤੁਹਾਡੇ ਦਰਸ਼ਨਾਂ ਦੀ ਚਾਹਨਾ ਮੇਰੇ ਹਿਰਦੇ 'ਚੋਂ ਨਹੀਂ ਜਾਂਦੀ, ਉਹ ਫਿਰ ਵੀ ਓਦਾਂ ਹੀ ਬਣੀ ਹੋਈ ਹੈ।
ਤੈਸ ਪ੍ਰਭੂ ਮਮ ਪ੍ਰੀਤ ਹਿਰਦੈ ਤੁਮ, ਤਾੜਤ ਜਨ ਪ੍ਰੀਤ ਵਾਦਾ ਹੈ।
ਮਹਾਰਾਜ, ਉਹਨਾਂ ਨੂੰ ਕੋਈ ਤਾੜੇ, ਜਿਵੇਂ ਮੱਛੀ ਨੂੰ ਕੋਈ ਪਾਣੀ 'ਚੋਂ ਕੱਢ ਲਏ ਵੀ ਮੈਂ ਕੱਢਣ ਲੱਗਾ ਤੈਨੂੰ, ਉਹ ਬਾਹਰ ਨਿਕਲ ਕੇ ਹੋਰ ਤੜਫਦੀ ਹੈ ਪਾਣੀ ਬਿਨਾਂ, ਵਿੱਚ ਰਹਿੰਦੀ ਸੁਖੀ। ਜਦੋਂ ਮਾੜਾ ਜਿਹਾ ਬਾਹਰ ਕੱਢੋ ਵੀ ਕੱਢਣ ਲੱਗੇ ਉਹਨੂੰ ਤਾੜਨਾ ਕਰਕੇ, ਉਹ ਹੋਰ ਤੜਫਦੀ ਹੈ ਪਾਣੀ ਤੋਂ ਬਿਨਾਂ। ਕਹਿੰਦੇ ਮਹਾਰਾਜ, ਤੁਸੀਂ ਮੈਨੂੰ ਜਿੰਨਾ ਤਾੜ ਕੇ ਦੂਰ ਭੇਜਿਆ, ਮੇਰੇ ਅੰਦਰ ਓਨੀ ਤੁਹਾਡੇ ਚਰਨਾਂ ਪ੍ਰਤੀ, ਤੁਹਾਡੇ ਦਰਸ਼ਨਾਂ ਪ੍ਰਤੀ ਪ੍ਰੀਤ ਵਧੀ ਹੈ। ਕੋਲ ਰਹਿੰਦੇ ਨੂੰ ਭਾਵੇਂ ਦਰਸ਼ਨਾਂ ਦੀ ਉਹ ਕਦਰ ਨਹੀਂ ਸੀ, ਪਰ ਪਾਤਸ਼ਾਹ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਜਦੋਂ ਤੁਸੀਂ ਤਾੜਨਾ ਕਰਕੇ ਦੂਰ ਕੀਤਾ, ਤੇ ਹੁਣ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਮੈਂ ਤੜਫਦਾ ਹਾਂ, ਕਿਰਪਾ ਕਰੋ ਮੈਨੂੰ ਆਪਣੇ ਦਰਸ਼ਨ ਦੇ ਕੇ ਕਿਰਤਾਰਥ ਕਰੋ। ਆਪ ਜੀ ਦੇ ਦਰਸ਼ਨ ਹੀ ਮੇਰਾ ਜੀਵਨ ਹਨ, ਗੁਰਸਿੱਖ ਦਾ ਜੀਵਨ ਹੀ ਗੁਰੂ ਦੇ ਦਰਸ਼ਨ ਹਨ, ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਇਹ ਜੀਵਨ ਵੀ ਕਾਹਦਾ ਜੀਵਨ ਮਹਾਰਾਜ। ਕਿਰਪਾ ਕਰੋ, ਆਪਣੇ ਦਰਸ਼ਨ ਦੇ ਕੇ ਕਿਰਤਾਰਥ ਕਰੋ।
ਚੌਪਈ ਇਤਿਆਦਿਕ ਬਣਾਏ ਕਰ ਬਾਣੀ,
ਇਹਦਾ ਬਹੁਤ ਸਾਰੇ ਕਵਿਤ ਸਵਈਏ ਭਾਈ ਸਾਹਿਬ ਜੀ ਨੇ ਰਚੇ, ਉੱਥੇ ਬਹਿ ਕੇ ਬਾਣੀ ਰਚੀ ਜਿਹਦੇ ਵਿੱਚ ਗੁਰੂ ਸਾਹਿਬ ਦਾ ਪ੍ਰੇਮ। ਮਹਾਂਪੁਰਖ ਦੱਸਦੇ ਵੀ ਇੱਕ ਵਾਰੀ ਰਾਤ ਨੂੰ ਨਾ ਇੱਦਾਂ ਹੀ ਬੇਨਤੀਆਂ ਕਰਦਿਆਂ ਕਰਦਿਆਂ ਭਾਈ ਸਾਹਿਬ ਜੀ ਲੇਟ ਗਏ, ਅੱਖ ਲੱਗੀ ਤੇ ਸੁਪਨਾ ਆਇਆ। ਸੁਪਨੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਹੋਏ। ਆਹਾ, ਬੜਾ ਸੋਹਣਾ ਸਰੂਪ, ਘੋੜੇ ਤੇ ਸਵਾਰ, ਸੋਹਣਾ ਸਰੂਪ, ਸੋਹਣੇ ਨੇਤਰ, ਗਾਤਰੇ ਸ਼੍ਰੀ ਸਾਹਿਬਾਂ, ਮੋਢੇ ਤੇ ਤੀਰਾਂ ਦਾ ਪੱਥਾ, ਕਮਾਣ, ਦਰਸ਼ਨ ਕਰਦਿਆਂ ਭਾਈ ਸਾਹਿਬ ਆਨੰਦ 'ਚ ਹੀ ਆਨੰਦ। ਬਚਨ ਬਿਲਾਸ ਵੀ ਸੁਣੇ, ਇੰਨੇ ਨੂੰ ਕਿਤੇ ਰਾਤ ਨੂੰ ਕਿਤੇ ਚਾਤਰਕ ਬੋਲ ਪਿਆ, ਉਹਦੀ ਆਵਾਜ਼ ਕੰਨਾਂ 'ਚ ਪਈ ਤੇ ਭਾਈ ਸਾਹਿਬ ਦੀ ਅੱਖ ਖੁੱਲ੍ਹ ਗਈ, ਇੱਕਦਮ ਤੜਫੇ। ਕਿੱਥੇ ਗਏ ਛੇਵੇਂ ਪਾਤਸ਼ਾਹ, ਹੁਣੇ ਤਾਂ ਇੱਥੇ ਸਨ, ਕਿੱਥੇ ਚਲੇ ਗਏ? ਇਹ ਖੇਡ ਵੀ ਬੜੀ ਅਗੰਮੀ ਹੈ ਸੁਪਨੇ ਦੀ ਮੰਡਲ ਦੀ, ਕਿ ਸੁਪਨੇ ਵਿੱਚ ਤੁਸੀਂ ਮਿਲੇ ਆ ਸਾਨੂੰ, ਅਸਾਂ ਧਾਗਲ ਵੱਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਗੁਰੂ ਬਾਬਾ ਜੀ ਧੰਨ ਗੁਰੂ ਨਾਨਕ ਸਾਹਿਬ ਨੇ ਵੀ ਕਿਹਾ, ਸੁਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ, ਆਏ ਨਾ ਸਕਾਂ ਤੁਝ ਕੰਨ ਪਿਆਰੇ ਭੇਜ ਨਾ ਸਕਾਂ ਕੋਏ। ਹੁਣ ਸੁਪਨੇ ਵਾਲੀ ਜਗ੍ਹਾ ਦਾ ਨਹੀਂ ਨਾ ਪਤਾ ਵੀ ਕਿਹੜੀ ਥਾਂ ਆ ਜਿੱਥੇ ਮਹਾਰਾਜ ਮੈਂ ਮੁੜ ਕੇ ਆ ਜਾਂ ਤੁਹਾਡੇ ਦਰਸ਼ਨਾਂ ਨੂੰ, ਨਾ ਕਿਸੇ ਨੂੰ ਭੇਜ ਸਕਦਾ। ਭਾਈ ਸਾਹਿਬ ਦੀਆਂ ਜਦੋਂ ਅੱਖਾਂ ਖੁੱਲ੍ਹੀਆਂ ਤੇ ਫਿਰ ਨੇਤਰ ਭਰੇ ਹੋਏ ਤੇ ਬੜੀ ਬਿਰਹਾ ਦੀ ਵੇਦਨ ਦੀ ਪੀੜਾ ਵਿੱਚ ਉਹਨਾਂ ਇੱਕ ਬੜਾ ਸੁੰਦਰ ਕਵਿਤ ਰਚਿਆ ਤੇ ਕਹਿਣ ਲੱਗੇ, ਸੁਪਨ ਚਰਿੱਤਰ ਚਿੱਤਰ ਬਾਨਕ ਬਨੇ ਬਚਿੱਤਰ, ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ, ਪਰਮ ਦਿਆਲ ਲਾਲ ਲੋਚਨ ਵਿਸਾਲ, ਮੁਖ ਬਚਨ ਰਸਾਲ ਮਧ ਮਧੁਰ ਪੀ ਆਏ ਹੈ, ਸੋਬਤ ਸਹਿਜਾਸਨ ਬਿਲਾਸਨ ਦਯੰਕਮਾਲ, ਪ੍ਰੇਮ ਰਸ ਬਿਸਮ ਹੋਏ ਸਹਿਜ ਸਮਾਏ ਹੈ, ਚਾਤਰਕ ਸ਼ਬਦ ਸੁਨ ਅੱਖੀਆਂ ਉਘਰ ਗਈ, ਭਈ ਜਲ ਮੀਨ ਗਤ ਬਿਰਹਾ ਜਗਾਏ ਹੈ। ਮੱਛੀ ਜਿਵੇਂ ਤੜਫਦੀ ਉਹ ਤੜਫੇ, ਸੁਪਨੇ ਵਿੱਚ ਆਏ ਬੜੇ ਸੋਹਣੇ ਸੁੰਦਰ ਸਰੂਪ ਗੁਰੂ ਹਰਗੋਬਿੰਦ ਸਾਹਿਬ। ਆਹਾ, ਕਹਿੰਦੇ ਬੜੇ ਦਿਆਲੂ ਸਤਿਗੁਰੂ ਲੋਚਨ ਵਿਸਾਲ, ਅੱਖਾਂ ਬੜੀਆਂ ਮੋਟੀਆਂ ਮੋਟੀਆਂ, ਜਦੋਂ ਬਚਨ ਕਰਨ ਤੇ ਉਹ ਜਾਪੇ ਰਸ ਝਰਦਾ ਹੈ ਬਚਨ ਰਸਾਲ, ਏਦਾਂ ਜਾਪਦਾ ਕਹਿੰਦੇ ਮਧਰ ਮਧਰ ਅੰਮ੍ਰਿਤ ਮੇਰੇ ਕੰਨਾਂ 'ਚ ਪਿਆ ਪੈਂਦਾ ਗੁਰੂ ਸਾਹਿਬ ਦੇ ਬਚਨ ਸੁਣ ਕੇ। ਤੋ ਬੜੀ ਵੇਦਨ ਹੈ ਗੁਰੂ ਸਾਹਿਬ ਦੇ ਦਰਸ਼ਨਾਂ ਦੇ, ਜਦੋਂ ਦਰਸ਼ਨ ਕਰਦੇ ਹੈ ਦਰਸ਼ਨਾਂ ਦਾ ਜੋ ਆਨੰਦ ਭਾਈ ਸਾਹਿਬ ਦੇ ਅੰਦਰ ਉਤਰਦਾ ਹੈ, ਉਹ ਵੀ ਭਾਈ ਸਾਹਿਬ ਦੱਸਦੇ ਆ, ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਗਿਆਨ ਮੈਂ ਨਾ ਗਿਆਨ ਰਹਿਓ। ਧਿਆਨ ਅਸੀਂ ਤਾਂ ਦਰਸ਼ਨ ਕਰਦੇ ਹਾਂ, ਸਾਡੇ 'ਚ ਸੁਧ ਵੀ ਹੁੰਦੀ, ਬੁੱਧ ਵੀ ਹੁੰਦੀ, ਗਿਆਨ ਧਿਆਨ ਵੀ ਅਸੀਂ ਇਕੱਠਾ ਕੀਤਾ ਹੁੰਦਾ, ਪਰ ਜਦੋਂ ਭਾਈ ਸਾਹਿਬ ਨੇ ਦਰਸ਼ਨ ਕੀਤੇ ਸਭ ਕੁਝ ਹੀ ਭੁੱਲ ਗਿਆ। ਬਸ ਦਰਸ਼ਨ, ਕੇਵਲ ਦਰਸ਼ਨ, ਆਪਣਾ ਆਪ ਵੀ ਨਹੀਂ ਰਿਹਾ ਉੱਥੇ, ਕੇਵਲ ਗੁਰੂ ਦਰਸ਼ਨ ਉਹ ਹੀ ਨੇ ਸਾਹਮਣੇ, ਨਾ ਆਪਣਾ ਆਪ ਚੇਤਾ ਹੈ ਕਿ ਮੈਂ ਕੀ ਹਾਂ, ਸਭ ਕੁਝ ਬਿਸਿਮਰਤੀ ਹੋ ਗਈ। ਅਸਲ ਵਿੱਚ ਇਹ ਹੈ ਦਰਸ਼ਨਾਂ ਦਾ ਭਾਵ। ਭਾਈ ਸਾਹਿਬ ਬੇਨਤੀਆਂ ਕਰ ਰਹੇ ਨੇ,
ਪੁਨੇ ਸੁਨਾਵੇ ਬਨ ਗੁਰ ਧਿਆਨੀ,
ਗੁਰੂ ਸਾਹਿਬ ਦਾ ਧਿਆਨ ਧਾਰ ਕੇ ਨਾ ਬੇਨਤੀਆਂ ਕਰਦੇ, ਇਹ ਨਹੀਂ ਭੇ ਸਮਝਦੇ ਦੂਰ ਨੇ, ਦਰਸ਼ਨਾਂ ਦੀ ਇੱਛਾ ਹੈ ਵੀ ਦਰਸ਼ਨ ਹੋਣ, ਹਾਜ਼ਰ ਜੋ ਨੇ ਸਤਿਗੁਰੂ, ਧਿਆਨ ਧਾਰ ਕੇ ਗੁਰੂ ਸਾਹਿਬ ਦਾ ਬੇਨਤੀਆਂ ਕਰਦੇ ਨੇ।
ਭੂਲ ਪਰਿਓ ਮੈਂ ਆਏ ਵਿਦੇਸ਼ਾ,
ਮਹਾਰਾਜ ਮੈਂ ਭੁੱਲ ਗਿਆ ਹਾਂ, ਭੁੱਲ ਕੇ ਵਿਦੇਸ਼ ਆ ਗਿਆ, ਤੁਹਾਡਾ ਦੇਸ਼ ਛੱਡ ਕੇ, ਤੁਹਾਡੀ ਨਗਰੀ ਛੱਡ ਕੇ ਮੈਂ ਵਿਦੇਸ਼ ਆ ਵਸਿਆ ਹਾਂ।
ਚਰਨ ਕਮਲ ਚਿਤ ਚਾਏ ਵਿਸ਼ੇਸ਼ਾ,
ਆਪ ਜੀ ਦੇ ਸੋਹਣੇ ਚਰਨ ਕਮਲਾਂ ਦੀ ਨਿਤ ਚਾਹ ਹੈ ਮੇਰੇ ਹਿਰਦੇ ਵਿੱਚ, ਨਿਤ ਹੀ ਵਿਸ਼ੇਸ਼ ਚਾਹਨਾ ਹੈ।
ਕਰੋ ਕਿਰਪਾ ਨਿਜ ਦਰਸ ਦਿਖਾਵੋ, ਬਖਸ਼ੋ ਮੋਹੇ ਜੇ ਅਵਗੁਣ ਪਾਵੋ।
ਮਹਾਰਾਜ ਕਿਰਪਾ ਕਰੋ, ਆਪਣੇ ਦਰਸ਼ਨ ਦਿਖਾਵੋ ਜੀ, ਮੇਰੇ ਔਗਣ ਬਖਸ਼ ਲੋ। ਬਖਸ਼ੋ ਮੋਹੇ ਜੇ ਅਵਗੁਣ ਪਾਵੋ, ਮੇਰੇ ਜਿਹੜੇ ਔਗਣ ਨੇ ਮਹਾਰਾਜ ਉਹ ਬਖਸ਼ ਲੋ ਤੇ ਕਿਰਪਾ ਕਰਕੇ ਆਪਣੇ ਦਰਸ਼ਨ ਦਿਓ। ਧਰਮਾਂ ਦੇ ਠਾਂਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀ ਜੈ ਖੋਲ ਕੇ ਵਾਰ। ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀ ਜੈ ਖੋਲ ਕੇ ਵਾਰ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਤੂੰ ਚੋ ਸੱਜਣ ਮੰਡਿਆ, ਡੇਈ ਸਿਸ ਉਤਾਰ, ਨੈਣ ਮਹਿੰਜੇ ਤਰਸਦੇ ਕਦ ਪਸੀਂਦੀ ਦਾ। ਕਦੋਂ ਦਰਸ਼ਨ ਹੋਣਗੇ ਮਹਾਰਾਜ, ਆਪਣੇ ਦਰਸ਼ਨ ਦਿਓ, ਕਿਰਪਾ ਕਰੋ। ਗਰੀਬ ਨਵਾਜ ਸਾਹਿਬ ਜੀ ਆਪਣੇ ਦਰਸ਼ਨ ਦਿਓ। ਕਾਗਾ ਕਰੰਗ ਢੰਡੋਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੂਹੋ, ਫਿਰ ਦੇਖਣ ਕੀ ਆਸ। ਹਲੇ ਹੀ ਕੰਖ ਹੈ ਮਹਾਰਾਜ, ਕਿਰਪਾ ਕਰੋ ਮਹਾਰਾਜ, ਆਪਣੇ ਦਰਸ਼ਨ ਦੇਵੋ।
ਹੋਏ ਇਕਾਂਤ ਇਵ ਬੇਨਤੀ ਕਰੇ,
ਇਕਾਂਤ ਚ ਬਹਿ ਕੇ ਭਾਈ ਸਾਹਿਬ ਘੰਟਿਆਂ ਬੱਧੀ ਇਹੀ ਬੇਨਤੀਆਂ ਕਰੀ ਜਾਂਦੇ, ਮਹਾਰਾਜ ਦਰਸ਼ਨ ਦਿਓ, ਦਰਸ਼ਨ ਦਿਓ, ਦਰਸ਼ਨ ਦਿਓ, ਇਹੀ ਕਿਰਪਾ ਕਰੋ ਮਹਾਰਾਜ, ਮੈਨੂੰ ਦਰਸ਼ਨ ਦਿਓ।
ਧਿਆਨ ਹਿਰਦੇ ਨਿਸ ਬਾਸੁਰ ਧਰੇ,
ਕਈ ਵੇਰੀ ਧਿਆਨ ਚ ਬੈਠਿਆਂ ਰਾਤ ਦਿਨ ਬੀਤ ਜਾਂਦਾ, ਅੱਠ ਅੱਠ ਪਹਿਰ ਬੀਤ ਜਾਂਦੇ ਭਾਈ ਸਾਹਿਬ ਨੂੰ, ਅੱਠੇ ਪਹਿਰ ਮਹਾਰਾਜ ਜੀ ਦਾ ਧਿਆਨ ਧਾਰਦੇ ਨੇ।
ਸਭ ਸਤਿਗੁਰ ਨੇ ਤਿਸ ਕੀ ਜਾਣੀ,
ਹੁਣ ਭਾਈ ਸਾਹਿਬ ਦੇ ਅੰਦਰ ਦੀ ਖੇਡ ਇਧਰ ਛੇਵੇਂ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਨੇ ਜਾਣੀ।
ਹਤਿਓ ਗਰਬ ਅਬ ਪਾ ਨਿਰਮਾਨੀ,
ਜਾਣ ਗਏ ਬਿਲਕੁਲ ਬਾਰਾਂ ਬੰਨੀ ਦੇ ਸ਼ੁੱਧ ਸੋਨਾ ਹੋ ਗਏ ਨੇ ਭਾਈ ਗੁਰਦਾਸ ਜੀ, ਜਿਹੜੀ ਕਸਵੱਟੀ ਲਾਈ ਸੀ ਖਰੇ ਉੱਤਰ ਆਏ ਨੇ ਹੁਣ ਬਾਰਾਂ ਬੰਨੀ ਦਾ ਸ਼ੁੱਧ ਸੋਨਾ, ਜਿਹਨੂੰ ਕੰਚਨ ਸੋਵਿੰਨਾ ਕਹਿੰਦੇ ਆ, ਹੋ ਗਏ ਨੇ ਭਾਈ ਗੁਰਦਾਸ ਜੀ।
ਇੱਕ ਦਿਨ ਬੈਠੇ ਬੀਚ ਦੀਵਾਨ,
ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਦੀਵਾਨ ਚ ਬੈਠੇ ਸਿੱਖਾਂ ਕੋਲ,
ਸਭਨ ਸੁਣਾਵਤ ਕੀਨ ਬਖਾਨ,
ਸਭ ਨੂੰ ਸੁਣਾ ਕੇ ਮਹਾਰਾਜ ਜੀ ਬੋਲੇ,
ਕਿਸ ਕਾਰਨ ਤੇ ਗਾ ਗੁਰਦਾਸ।
ਕਹਿੰਦੇ ਭਾਈ ਸਿੱਖੋ, ਕਿਸੇ ਨੂੰ ਪਤਾ ਵੀ ਭਾਈ ਗੁਰਦਾਸ ਜੀ ਕਿਉਂ ਚਲੇ ਗਏ ਸਾਨੂੰ ਦੱਸੇ ਬਿਨਾਂ ਕਿਤੇ? ਇਹ ਤਾਂ ਹੁਣ ਗੁਰੂ ਸਾਹਿਬ ਜਾਣਦੇ ਸੀ ਜਾਂ ਭਾਈ ਸਾਹਿਬ ਜਾਣਦੇ ਸੀ, ਕਿਸੇ ਹੋਰ ਨੂੰ ਨੀ ਸੀ ਪਤਾ। ਗੁਰਦੇਵ ਪੁੱਛਦੇ ਸਿੱਖਾਂ ਨੂੰ, ਕਹਿੰਦੇ ਵੀ ਭਾਈ ਗੁਰਦਾਸ ਜੀ ਕਿਸ ਕਾਰਨ ਕਰਕੇ ਚਲੇ ਗਏ?
ਹਿਆ ਖਰੀਦਨੇ ਪਹੁੰਚੇ ਉਪਾਸ,
ਘੋੜੇ ਖਰੀਦਣ ਗਏ ਤੇ ਮੁੜ ਕੇ ਆਏ ਨੀ ਵਾਪਸ। ਹਾਂਜੀ,
ਕਹਾਂ ਗਏਓ ਕੋ ਸੁਧਨੇ ਆਈ,
ਕਹਿੰਦੇ ਕਿੱਥੇ ਗਏ ਇਹ ਵੀ ਨੀ ਪਤਾ, ਕੋਈ ਖਬਰ ਵੀ ਨੀ ਆਈ ਉਹਨਾਂ ਦੀ, ਕੋਈ ਸੁਨੇਹਾ ਨੀ ਆਇਆ ਵੀ ਗਏ ਕਿੱਥੇ ਨੇ,
ਕੋ ਬਿਗਾਰ ਹੋਇਓ ਕਿਸ ਥਾਈ।
ਭਾਈ ਸਾਹਿਬ ਦਾ ਕੋਈ, ਭਾਈ ਗੁਰਦਾਸ ਜੀ ਕੋਲੋਂ ਕੋਈ ਕਿਤੇ ਥਾਂ ਤੇ ਵਿਗਾੜ ਹੋ ਗਿਆ ਵੀ ਮੁੜ ਕੇ ਆਏ ਨੀ? ਹਾਂਜੀ,
ਗੁਰ ਕਰ ਸਗਰੀ ਬੈਸ ਬਿਤਾਈ,
ਭਾਈ ਸਾਹਿਬ ਨੇ ਆਪਣਾ ਸਾਰਾ ਜੀਵਨ ਗੁਰੂ ਕੇ ਲੇਖੇ ਲਾਇਆ, ਗੁਰੂ ਘਰ ਵਿੱਚ ਬਤੀਤ ਕੀਤਾ।
ਸੁਮਤ ਪ੍ਰਬੀਨ ਹੁਤੋ ਬੋ ਪਾਈ,
ਮਹਾਨ ਸਦਬੁੱਧੀ ਦੇ ਧਾਰਨੀ ਨੇ ਭਾਈ ਗੁਰਦਾਸ ਸਾਹਿਬ ਜੀ, ਸ੍ਰੇਸ਼ਟ ਮਤ ਦੇ ਧਾਰਨੀ ਨੇ।
ਬਿਨਾ ਮਿਲੇ ਕਿਉਂ ਆਨ ਪਧਾਰਾ,
ਸਾਨੂੰ ਮਿਲੇ ਵੀ ਨਹੀਂ ਤੇ ਸਾਨੂੰ ਮਿਲੇ ਬਿਨਾ ਹੀ ਕਿਤੇ ਹੋਰ ਥਾਂ ਤੇ ਚਲੇ ਗਏ, ਸਾਨੂੰ ਦੱਸ ਕੇ ਵੀ ਨੀ ਗਏ।
ਹਮਨੇ ਕਿਸ ਪ੍ਰਤ ਕਛੂ ਉਚਾਰਾ,
ਅਸੀਂ ਤਾਂ ਕਿਸੇ ਨੂੰ ਸੁਨੇਹਾ ਵੀ ਨੀ ਸੀ ਦੇ ਕੇ ਭੇਜਿਆ ਵੀ ਭਾਈ ਸਾਹਿਬ ਨੂੰ ਕੋ ਵੀ ਕਿਤੇ ਚਲੇ ਜਾਣ, ਅਸੀਂ ਕਿਸੇ ਨੂੰ ਸੁਨੇਹਾ ਵੀ ਨੀ ਦਿੱਤਾ, ਨਾ ਉਹਨਾਂ ਨੇ ਸਾਡੇ ਕੋਲ ਆ ਕੇ ਪੁੱਛਿਆ।
ਕਿਤ ਸੁਧ ਕਿਸ ਨੇ ਸੁਣੀ ਸੁਣਾਓ,
ਦੱਸੋ ਭਾਈ ਸਿੱਖੋ, ਕਿਸੇ ਨੂੰ ਖਬਰ ਹੈ ਭਾਈ ਗੁਰਦਾਸ ਜੀ ਦੀ ਵੀ ਕਿੱਥੇ ਨੇ, ਕਿਹੜੇ ਨਗਰ ਚ ਹੋਣਗੇ ਇਸ ਵੇਲੇ, ਕਿੱਥੇ ਉਹ ਨਿਵਾਸ ਕਰ ਰਹੇ ਨੇ?
ਕਿਉਂ ਗਮਨਿਓ ਫਿਰ ਕਹਾਂ ਬਤਾਓ
ਕਿਉਂ ਚਲੇ ਗਏ ਸਾਨੂੰ ਬਿਨਾਂ ਪੁੱਛਿਆ ਤੇ ਕਿੱਥੇ ਨੇ ਇਸ ਵੇਲੇ ਟਿਕੇ ਹੋਏ ਕਿੱਥੇ ਉਹਨਾਂ ਨੇ ਆਪਣਾ ਨਿਵਾਸ ਰੱਖਿਆ ਦੱਸੋ
ਬਿਧੀ ਚੰਦ ਜੇਠਾ ਦਿੱਕ ਪਾਸ
ਬਾਬਾ ਬਿਧੀ ਚੰਦ ਸਾਹਿਬ ਤੇ ਭਾਈ ਜੇਠਾ ਜੀ ਜੈਸੇ ਮਹਾਂਪੁਰਖ ਕੋਲ ਬੈਠੇ
ਬੋਲੇ ਹੱਥ ਜੋੜੇ ਅਰਦਾਸ
ਹੱਥ ਜੋੜ ਕੇ ਬੋਲੇ ਕਹਿਣ ਲੱਗੇ
ਭੂਤ ਭਵਿੱਖਤ ਅਰ ਵਰਤਮਾਨ
ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਤੁਸੀਂ ਤਿੰਨਾਂ ਕਾਲਾਂ ਦੇ ਗਿਆਤਾ ਹੋ ਭੂਤਮਾਨ ਯਾਨੀ ਕਿ ਪਿੱਛੇ ਜਿਹੜਾ ਬੀਤਿਆ ਹੋਇਆ ਸਮਾਂ ਭੂਤਕਾਲ ਭਵਿੱਖ ਤੇ ਵਰਤਮਾਨ ਤੁਸੀਂ ਤਿੰਨਾਂ ਕਾਲਾਂ ਦੇ ਗਿਆਤਾ ਹੋ ਜਾਣੀ ਜਾਣ ਹੋ ਅੰਤਰਜਾਮੀ ਹੋ
ਰਾਵਰ ਉਰ ਗਿਆਤਾ ਸਭ ਥਾਨ
ਮਹਾਰਾਜ ਸਰਬ ਥਾਵਾਂ ਦਾ ਤੁਹਾਨੂੰ ਗਿਆਨ ਹੈ ਕਿੱਥੇ ਕੀ ਵਰਤ ਰਿਹਾ ਕਿੱਥੇ ਕੀ ਹੋ ਰਿਹਾ ਸਾਰੀਆਂ ਧਰਤੀਆਂ ਦੇ ਉੱਤੇ ਆਪ ਜੀ ਦੀ ਨਿਗਾਹ ਹੈ ਸਾਰੀਆਂ ਧਰਤੀਆਂ ਦਾ ਆਪ ਜੀ ਨੂੰ ਗਿਆਨ ਹੈ
ਜਾਣੋ ਆਪ ਗਿਓ ਕਿਸ ਹੇਤ
ਮਹਾਰਾਜ ਤੁਸੀਂ ਜਾਣੋ ਜਾਂ ਭਾਈ ਗੁਰਦਾਸ ਜੀ ਜਾਣਨ ਵੀ ਉਹ ਕਿਉਂ ਗਏ ਹੈ ਕਿਸ ਲਈ ਗਏ ਨੇ ਤੁਸੀਂ ਜਾਣਦੇ ਹੋ
ਕਹਾਂ ਜਾਏ ਬਸ ਕਰੇ ਨਿਕੇਤ
ਇਸ ਵੇਲੇ ਕਿੱਥੇ ਵਸ ਰਹੇ ਨੇ ਕਿੱਥੇ ਉਹਨਾਂ ਨੇ ਆਪਣਾ ਟਿਕਾਣਾ ਬਣਾਇਆ ਘਰ ਬਣਾਇਆ ਇਹ ਵੀ ਮਹਾਰਾਜ ਜੀ ਤੁਸੀਂ ਜਾਣਦੇ ਹੋ
ਸੁਣ ਸਤਿਗੁਰ ਤਬ ਤੂਸ਼ਨ ਪਏ
ਸੁਣ ਕੇ ਮਹਾਰਾਜ ਜੀ ਚੁੱਪ ਕਰ ਗਏ ਛੇਵੇਂ ਪਾਤਸ਼ਾਹ ਗੁਰਦੇਵ ਨੇ ਫਿਰ ਕੋਈ ਬਚਨ ਨਹੀਂ ਕੀਤਾ
ਅਗਲੇ ਦਿਵਸ ਸਭਾ ਥਿਰ ਥਏ
ਅਗਲੇ ਦਿਨ ਮਹਾਰਾਜ ਜੀ ਦੀ ਫਿਰ ਸਭਾ ਲੱਗੀ ਤੇ ਪਾਤਸ਼ਾਹ ਸਭਾ ਚ ਆ ਕੇ ਦੀਵਾਨ ਚ ਆ ਕੇ ਬੈਠੇ
ਪ੍ਰੇਮ ਵਧੇ ਗੁਰਦਾਸੇ ਜਿਉ ਜਿਉ
ਉਧਰ ਭਾਈ ਗੁਰਦਾਸ ਜੀ ਦੇ ਅੰਦਰ ਜਿਵੇਂ ਜਿਵੇਂ ਪ੍ਰੇਮ ਵੱਧ ਰਿਹਾ ਗੁਰੂ ਸਾਹਿਬ ਪ੍ਰਤੀ ਆਹ ਪ੍ਰੇਮ ਉਛਾਲੇ ਮਾਰਦਾ ਉਹ ਪ੍ਰੇਮ ਦੇ ਵਸ ਹੋਏ ਛੇਵੇਂ ਪਾਤਸ਼ਾਹ ਕੋਲ ਰਿਹਾ ਨਹੀਂ ਪਿਆ ਜਾਂਦਾ ਗੁਰਦੇਵ ਜੀ ਉਧਰ ਜੇ ਭਾਈ ਗੁਰਦਾਸ ਜੀ ਕੋਲੋਂ ਨਹੀਂ ਨਾ ਰਿਹਾ ਜਾ ਰਿਹਾ ਤੇ ਭਾਈ ਸਾਹਿਬ ਨਾਲੋਂ ਕਈ ਗੁਣਾ ਵੱਧ ਗੁਰਦੇਵ ਦਾ ਹਿਰਦਾ ਪਿਆ ਤੜਫਦਾ ਵੀ ਛੇਤੀ ਭਾਈ ਗੁਰਦਾਸ ਨੂੰ ਮਿਲੀਏ ਆਹ ਦੋਵਾਂ ਪਾਸਿਓਂ ਇਹ ਆ ਦਵੱਲੀ ਪ੍ਰੀਤ ਦੁਨੀਆਂ ਵਿੱਚ ਤੁਸੀਂ ਕਿਸੇ ਨਾਲ ਪ੍ਰੀਤ ਕਰੋ ਬਦਲੇ ਚ ਖਬਰੇ ਮਿਲੇ ਕਿ ਨਾ ਮਿਲੇ ਇੱਕ ਅੰਗੀ ਪ੍ਰੀਤ ਹੁੰਦੀ ਹੈ ਇੱਥੇ ਲੋਕ ਉਲਾਂਭੇ ਦਿੰਦੇ ਤੁਹਾਨੂੰ ਸੁਣਾਈ ਦੇਣਗੇ ਮੈਂ ਅਮਕੇ ਨਾਲ ਬੜੀ ਪ੍ਰੀਤ ਕੀਤੀ ਪਰ ਅਗਲੇ ਨੇ ਮੇਰੇ ਪ੍ਰੇਮ ਦੀ ਕਦਰ ਨਹੀਂ ਕੀਤੀ ਨਹੀਂ ਹੋਣੀ ਦੁਨੀਆਂ ਦੇ ਲੋਕਾਂ ਕੋਲੋਂ ਪ੍ਰੇਮ ਦੀ ਕਦਰ ਦੀ ਆਸ ਵੀ ਨਾ ਕਰਿਓ ਗੁਰੂ ਨਾਲ ਕੀਤੀ ਹੋਈ ਪ੍ਰੀਤ ਦਵੱਲੀ ਪ੍ਰੀਤ ਹੈ ਜਿੰਨੀ ਕਰੋਗੇ ਸਤਿਗੁਰਾਂ ਨੇ ਅੱਗੋਂ ਕਈ ਗੁਣਾ ਵੱਧ ਆਪਣੀ ਪ੍ਰੀਤ ਉਜਾਗਰ ਕਰ ਦੇਣੀ ਹੈ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ ਇੱਕ ਪੈਰ ਪੁੱਟ ਕੇ ਵੇਖੋ ਗੁਰਦੇਵ ਕਰੋੜਾਂ ਕਦਮ ਪੁੱਟ ਕੇ ਅੱਗੇ ਆਉਂਦੇ ਹੈ ਛੇਵੇਂ ਪਾਤਸ਼ਾਹ ਜੀ ਦਾ ਮਨ ਵੀ ਹੁਣ ਭਾਈ ਗੁਰਦਾਸ ਜੀ ਦੇ ਹਿਰਦੇ ਦੇ ਪ੍ਰੇਮ ਨੂੰ ਵੇਖਦਾ ਹੈ
ਗੁਰਚਿਤ ਖਿੱਚਤ ਹੋਤੇ ਹੈ ਤਿਉਂ ਤਿਉਂ
ਜਿਵੇਂ ਉਧਰੋਂ ਭਾਈ ਸਾਹਿਬ ਪ੍ਰੇਮ ਦੀ ਖੇਡ ਵੱਡੀ ਕਰੀ ਜਾਂਦੇ ਆ ਪ੍ਰੇਮ ਵਧਾਈ ਜਾਂਦੇ ਆ ਤਿਵੇਂ ਤਿਵੇਂ ਇਧਰੋਂ ਸਤਿਗੁਰਾਂ ਦੇ ਮਨ ਨੂੰ ਵੀ ਉਸੇ ਤਰ੍ਹਾਂ ਖਿੱਚ ਪੈਣ ਲੱਗੀ
ਬਿਨਾਂ ਪੱਠੇ ਨਰ ਉਰ ਅਕੁਲਾਏ
ਮਹਾਰਾਜ ਜੀ ਵੀ ਚਾਹੁੰਦੇ ਆ ਵੀ ਹੁਣ ਜਦੋਂ ਤੱਕ ਅਸੀਂ ਬੰਦਾ ਨਾ ਭੇਜੀਏ ਭਾਈ ਸਾਹਿਬ ਨੇ ਨਹੀਂ ਆਉਣਾ ਤੇ ਹੁਣ ਮਨ ਸਤਿਗੁਰਾਂ ਦਾ ਵੀ ਵਿਆਕੁਲ ਹੋਣ ਲੱਗਾ
ਬਸੀ ਪ੍ਰੇਮ ਕੇ ਸਹਿਜ ਸੁਭਾਏ
ਨਾ ਹੋਵੇ ਸਤਿਗੁਰੂ ਜੀ ਪ੍ਰੇਮ ਦੇ ਵਸੀਕਾਰ ਨੇ ਜਿਹੜਾ ਪ੍ਰੇਮ ਕਰਦਾ ਉਹਦੇ ਵਸ ਹੋ ਜਾਂਦੇ ਨੇ
ਬਿਲਮਿਓ ਜਾਏ ਨਹੀਂ ਕਿਸ ਕਾਲ
ਮਹਾਰਾਜ ਜੀ ਚਾਹੁੰਦੇ ਆ ਵੀ ਦੋ ਚਾਰ ਦਿਨ ਹੋਰ ਟਾਲ ਦੇਈਏ ਪਰ ਟਾਲਿਆ ਨਹੀਂ ਪਿਆ ਜਾਂਦਾ ਮਨ ਕਰਦਾ ਵੀ ਵੇਖੀਏ ਦੋ ਚਾਰ ਦਿਨ ਹੋਰ ਪਰਖੀਏ ਪਰ ਹੁਣ ਟਲਿਆ ਨਹੀਂ ਪਿਆ ਜਾਂਦਾ ਚਿੱਤ ਕਰਦਾ ਵੀ ਹੁਣੇ ਬੰਦਾ ਭੇਜੀਏ ਤੇ ਭਾਈ ਗੁਰਦਾਸ ਨੂੰ ਸੱਦ ਲਈਏ
ਭਾਈ ਪ੍ਰੇਮ ਕੀ ਖੈਚ ਵਿਸਾਲ
ਪ੍ਰੇਮ ਦੀ ਬੜੀ ਖਿੱਚ ਪਈ ਸਤਿਗੁਰਾਂ ਦੇ ਅੰਦਰ
ਚਹਿਤ ਟਰਿਓ ਕੇਤਕ ਦਿਨ ਔਰ
ਅੱਜ ਚਾਹੁੰਦੇ ਆ ਵੀ ਕੁਝ ਦਿਨ ਹੋਰ ਟਾਲਾ ਕਰ ਜਾਈਏ
ਤਉ ਨ ਟਰਿਓ ਜਾਤ ਸੁਖ ਠੌਰ
ਮਹਾਰਾਜ ਜੀ ਕੋਲੋਂ ਟਾਲਾ ਕੀਤਾ ਨਹੀਂ ਪਿਆ ਜਾਂਦਾ
ਪਠਨ ਏਤ ਮਾਨਵ ਤਤਕਾਲ
ਤਤਕਾਲ ਉਸੇ ਵੇਲੇ ਇੱਕ ਬੰਦਾ ਸੱਦਿਆ ਭੇਜਣ ਲਈ
ਕੀਨਸ ਤਿਆਰੀ ਗੁਰੂ ਕਿਰਪਾਲ
ਗੁਰੂ ਕਿਰਪਾਲੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੱਦ ਕੇ ਤਿਆਰੀ ਕੀਤੀ ਆਖਿਆ ਭਾਈ ਗੁਰਦਾਸ ਜੀ ਨੂੰ ਬੁਲਾ ਕੇ ਲਿਆਓ ਤੇ ਖੇਡ ਵੀ ਇਹੋ ਜਿਹੀ ਵਰਤਾਈ ਪੂਰੇ ਕਾਂਸ਼ੀ ਚ ਰੱਬ ਵਾਂਗੂ ਪੂਜਦੇ ਭਾਈ ਗੁਰਦਾਸ ਨੂੰ ਤੇ ਗੁਰਦੇਵ ਨੇ ਜਿਹੜੀ ਲੀਲਾ ਵਰਤਾਈ ਆ ਨਾ ਪਾਤਸ਼ਾਹ ਕਹਿੰਦੇ ਆ ਸਾਡਾ ਚੋਰ ਹੈ ਉਹ ਉਹਦੇ ਗਲ ਚ ਰੱਸੀ ਪਾ ਕੇ ਮੁਸ਼ਕਾਂ ਬੰਨ ਕੇ ਲਿਆਓ ਤੇ ਭਾਈ ਸਾਹਿਬ ਕਹਿੰਦੇ ਸੱਤ ਬਚਨ। ਇੱਥੇ ਤਾਂ ਕਿਸੇ ਨੂੰ ਮਾੜਾ ਜਾਂ ਤੂੰ ਕਹਿ ਕੇ ਬੋਲ ਲਈਏ ਵਕਤ ਪੈ ਜਾਂਦਾ, ਭਾਵੇਂ ਉਹਦੀ ਕਿਤੇ ਇੱਜ਼ਤ ਨਾ ਹੋਵੇ। ਪੂਰੇ ਕਾਂਸ਼ੀ 'ਚ ਰੱਬ ਵਾਂਗੂ ਪੂਜਿਆ ਜਾਂਦਾ, ਕੋਈ ਵਡਿਆਈ ਦੀ ਮਾਣ ਦੀ ਇਹ ਹੈ ਹੀ ਨਹੀਂ ਵੀ ਮੇਰਾ ਇੱਥੇ ਗੁਰੂ ਸਾਹਿਬ ਨੇ ਅਨਾਦਰ ਕਰਤਾ। ਆਖਿਆ ਇਹਦੇ ਵਿੱਚ ਵੀ ਵਡਿਆਈ ਹੈ ਸਤਿਗੁਰਾਂ ਦੀ ਕਿ ਮੇਰੇ ਗਲ 'ਚ ਆਪਣੀ ਰੱਸੀ ਪੇ ਪਾਉਂਦੇ ਹੈ ਅਤੇ ਮੈਂ ਤਾਂ ਉਹਨਾਂ ਦਾ ਹੀ ਹਾਂ। ਕਿੱਡੀ ਵੱਡੀ ਖੇਡ ਹੈ ਖਾਲਸਾ ਜੀ! ਇਸ ਖੇਡ 'ਚ ਭਾਈ ਗੁਰਦਾਸ ਸਾਹਿਬ ਵੀ ਖੇਡ ਸਕੇ ਹੈ, ਸਾਡੇ ਵਰਗੇ ਨਹੀਂ ਸੀ ਉੱਥੇ ਜਾ ਸਕਦੇ। ਭਾਈ ਸਾਹਿਬ ਦੀ ਖੇਡ ਬੜੀ ਉੱਚੀ, ਭਾਈ ਗੁਰਦਾਸ ਸਾਹਿਬ ਦੀ ਜਿੱਡੀ ਵੱਡੀ ਪੜ੍ਹਾਈ ਸੀ ਓਨੇ ਹੀ ਵੱਡੇ ਪੇਪਰ ਲਏ ਆ ਮਹਾਰਾਜ ਛੇਵੇਂ ਪਾਤਸ਼ਾਹ ਨੇ, ਓਡੀ ਵੱਡੀ ਖੇਡ ਵਿੱਚੋਂ ਕੱਢਿਆ ਭਾਈ ਗੁਰਦਾਸ ਜੀ ਨੂੰ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰੂ ਜੀ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ